ਹੈ। ਹੁਣ ਪੰਜਾਬ ਵਿੱਚੋਂ ਬਰਾਮਦ ਕੀਤੀ ਜਾਂਦੀ ਬਾਸਮਤੀ ਦਾ ਮੁੱਲ 900 ਤੋਂ 950 ਡਾਲਰ ਪ੍ਰਤੀ ਟਨ ਹੈ। ਭਾਰਤ ਸਰਕਾਰ ਨੇ ਇਹ ਮੁੱਲ ਹੁਣ 850 ਡਾਲਰ ਪ੍ਰਤੀ ਟਨ ਕਰ ਦਿੱਤਾ ਹੈ। ਪੰਜਾਬ ਦੇ ਮਾਝਾ ਖਿੱਤੇ ਦੇ ਵਿੱਚ 15 ਸਤੰਬਰ ਮਗਰੋਂ ਬਾਸਮਤੀ ਦੀ ਆਮਦ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਸੂਬੇ ਦੇ ਕਰੀਬ 1.5 ਦਰਜਨ ਜ਼ਿਲ੍ਹਿਆਂ ਵਿੱਚ ਬਾਸਮਤੀ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਬਾਸਮਤੀ ਹੇਠਲਾ ਰਕਬਾ ਕਰੀਬ 6 ਲੱਖ ਹੈਕਟੇਅਰ ਹੈ ਜੋ ਕਿ ਪਿਛਲੇ ਸਾਲ 4.94 ਲੱਖ ਹੈਕਟੇਅਰ ਸੀ। ਪਿਛਲੇ ਸਾਲ ਬਾਸਮਤੀ ਦਾ ਭਾਅ ਵੱਧ ਤੋਂ ਵੱਧ 4000 ਰੁਪਏ ਕੁਇੰਟਲ ਨੂੰ ਛੋਇਆ ਸੀ ਜਦੋਂ ਕਿ ਪੰਜਾਬ ਮੰਡੀ ਬੋਰਡ ਦੇ ਪੋਰਟਲ ਅਨੁਸਾਰ ਇਸ ਵਾਰ ਬਾਸਮਤੀ ਦਾ ਭਾਅ 5000 ਪ੍ਰਤੀ ਕੁਇੰਟਲ ਤੱਕ ਗਿਆ। ਬਾਸਮਤੀ ਦਾ ਔਸਤਨ ਭਾਅ 3700 ਰੁਪਏ ਤੋਂ 3800 ਰੁਪਏ ਪ੍ਰਤੀ ਕੁਇੰਟਲ ਹੈ ਜਦਕਿ ਪਿਛਲੇ ਸਾਲ ਇਹ ਐਲਾਨ 3300 ਤੋਂ 3400 ਰੁਪਏ ਪ੍ਰਤੀ ਕੁਇੰਟਲ ਸੀ। ਮੁਹੰਮਦ ਰਿਜ਼ਵਾਨ ਅਤੇ ਅਬਦੁਲ ਪਾਕਿਸਤਾਨ ਦੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿਚ ਸ੍ਰੀਲੰਕਾ ਨੂੰ 6 ਵਿਕਟਾਂ ਦੇ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ 9 ਵਿਕਟਾਂ ਤੇ 344 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਇਹ ਤੀਜਾ 48 ਓਵਰਾਂ ਦੇ ਵਿਚ 4 ਵਿਕਟਾਂ ਦੇ ਨੁਕਸਾਨ ਤੇ 348 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਕਿਸਤਾਨ ਨੇ ਰਿਜ਼ਵਾਨ ਨੇ 121 ਗੇਂਦਾਂ ਵਿਚ, ਨਾਬਾਦ 134 ਦੌੜਾਂ, ਸ਼ਫੀਕ ਨੇ 103 ਗੇਂਦਾਂ ਵਿਚ 113 ਦੌੜਾਂ, ਸਾਊਥ ਸ਼ਕੀਲ ਨੇ 31 ਅਤੇ ਇਫਤਿਆਰ ਅਹਿਮਦ ਨੇ 22 ਅਤੇ ਇਮਾਮ ਉਲ ਹਕ ਨੇ 12 ਅਤੇ ਕਪਤਾਨ ਬਾਬਰ ਆਜ਼ਮ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਦਿਲਸ਼ਾਨ ਮਧੁਸ਼ਾਂਕਾ ਨੇ 2 ਅਤੇ ਮਥੀਸ਼ਾ ਪਥੀਰਾਨਾ ਤੇ ਮਹੇਸ਼ ਤਿਕਸ਼ਨਾ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਕੁਸ਼ਲ ਮੈਡਿਨਸ ਅਤੇ ਸਦਾਰਾ ਸਮਰ ਵਿਕਰਮ ਦੇ ਸੈਂਕੜੇ ਦੀ ਮਦਦ ਦੇ ਨਾਲ ਸ੍ਰੀਲੰਕਾ ਨੇ 9 ਵਿਕਟਾਂ ਦੇ ਨੁਕਸਾਨ ਤੇ 344 ਦੌੜਾਂ ਬਣਾਈਆਂ। ਮੈਂਡਿਸ ਨੇ 77 ਗੇਂਦਾਂ ਅਤੇ 122 ਦੌੜਾਂ ਬਣਾਈਆਂ ਜੋ ਕਿ ਵਿਸ਼ਵ ਕੱਪ ਦੇ ਇਤਿਹਾਸ ਵਿਚ ਸ੍ਰੀਲੰਕਾ ਲਈ ਸਭ ਤੋਂ ਤੇਜ਼ ਸੈਂਕੜਾ ਹੈ। ਇਸੇ ਤਰ੍ਹਾਂ ਸਮਰ ਵਿਕਰਮ ਨੇ 99 ਗੇਂਦਾਂ ਵਿਚੋਂ 108 ਦੌੜਾਂ, ਪਥੋਮ ਨਿਸਾਂਕਾ ਨੇ 61 ਗੇਂਦਾਂ ਵਿਚ 51 ਦੌੜਾਂ, ਕਪਤਾਨ ਦਾਸੁਕ ਸ਼ਨਾਖਾ ਨੇ 12 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਸਨ ਅਲੀ ਨੇ 4, ਹੈਰਿਸ ਰਾਫ ਨੇ 2 ਅਤੇ ਸ਼ਹੀਨ ਅਫਰੀਦੀ, ਮੁਹੰਮਦ ਨਵਾਜ਼ ਅਤੇ ਸ਼ਦਾਬ ਖਾਨ ਨੇ 1-1 ਵਿਕਟ ਲਈ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਲਿਊਟਨ ਹਵਾਈ ਅੱਡੇ ਚ ਅੱਗ ਲੱਗਣ ਦੇ ਕਾਰਨ ਪਾਰਕਿੰਗ ਢਹੀ, 5 ਵਿਅਕਤੀ ਹਸਪਤਾਲ ਦੇ ਵਿਚ ਹੋਏ ਦਾਖਲ। ਤਨਜ਼ਾਨੀਆ ਦੇ ਰਾਸ਼ਟਰਪਤੀ ਨੂੰ ਆਨਰੇਰੀ ਡਿਗਰੀ। ਜੰਗ ਸ਼ੁਰੂ ਨਹੀਂ ਕੀਤੀ ਪਰ ਖਤਮ ਜ਼ਰੂਰ ਕਰਾਂਗੇ ਕਿਹਾ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਬ੍ਰੈਂਪਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਰ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜ ਕੱਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ਼ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟ ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245 8986245।
खूबसूरती वधाउन लई, उमर छपाउन लई देसी कैनेडियन नैचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामा गिल नूं फोन करो 519-569-9282
7 लोकल नंबर 6478724900।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਅਸੀਂ ਪੰਜਾਬ ਦੀ ਸਿਆਸਤ ਦੇ ਉੱਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਤੇਜਿੰਦਰ ਬਿਰਲੀ ਸਾਹਿਬ। ਬਿਰਲੀ ਸਾਹਿਬ, ਵੈਰੀ ਵਾਰਮ ਵੈਲਕਮ ਜੀ, ਬਹੁਤ ਬਹੁਤ ਸਵਾਗਤ ਹੈ।
ਗੁੱਡ ਮਾਰਨਿੰਗ, ਧੰਨਵਾਦ ਰਮਨਜੀਤ, ਧੰਨਵਾਦ ਸਾਹਿਬ,
ਬਹੁਤ ਮਿਹਰਬਾਨੀ ਬਿਰਲੀ ਸਾਹਿਬ। ਤੇ ਬਿਰਲੀ ਸਾਹਿਬ, ਆਪਾਂ ਖਬਰਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ ਜੀ। ਕੁਝ ਮੁੱਦੇ ਇਹੋ ਜਿਹੇ ਹੁੰਦੇ ਆ ਕਿ ਜੇ ਉਹ ਬਹੁਤ ਸਫਲ ਨੇ ਸਿਆਸਤ ਵਿੱਚ ਤਾਂ ਬੈਟਰ ਹੈ ਕਿ ਉਹਨਾਂ ਨੂੰ ਮੁੱਦੇ ਹੀ ਰਹਿਣ ਦਿੱਤਾ ਜਾਵੇ। ਪੰਜਾਬੀ ਬੋਲੀ, ਪੰਜਾਬੀ ਇਲਾਕੇ, ਪੰਜਾਬੀ ਭਾਸ਼ਾ ਦਾ ਮਾਮਲਾ, ਚੰਡੀਗੜ੍ਹ ਪੰਜਾਬ ਨੂੰ ਦੋ, ਮੇਰੇ ਆਪਣੇ ਇਹ ਪ੍ਰਭਾਵ ਰਹੇ ਆ ਕਿ ਇੰਨੇ ਕਾਰਗਰ ਇਹ ਮਾਮਲੇ ਨੇ ਕਿ ਬਹੁਤੀਆਂ ਪਾਰਟੀਆਂ ਨੂੰ ਇਹ ਲੱਗਦਾ ਕਿ ਇਹ ਕਦੇ ਹਾਲੇ ਨਾ ਹੋਣ ਤੇ ਰੱਟੇ ਰਟਾਏ ਹੈਗੇ ਆ ਤੇ ਅਸੀਂ ਉਹਨਾਂ ਚੋਂ ਉਵੇਂ ਰੱਟੇ ਮਾਰੇ ਜਾਵਾਂਗੇ। ਸਰ, ਇਹ ਦੁਬਾਰਾ ਫਿਰ SYL ਦੀ ਗੱਲ ਹੈ। ਮੇਰੀ ਪੱਤਰਕਾਰੀ ਦੀ ਸ਼ੁਰੂਆਤ ਦੇ ਦਿਨ ਸੀ 2004 ਚ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਪਾਣੀ ਵਾਲੇ ਸਮਝੌਤੇ ਕੈਂਸਲ ਕਰਤੇ ਸੀ ਤੇ ਹੁਣ ਦੁਬਾਰਾ ਇੱਕ ਦੌਰ ਚ ਮੈਂ ਦੇਖ ਰਿਹਾ ਕਿ ਵੱਡੇ ਪੱਧਰ ਤੇ ਚਰਚਾ ਆ ਇਹਦੀ ਆਈ ਆ ਜਦੋਂ ਸੁਪਰੀਮ ਕੋਰਟ ਦਾ ਪਿੱਛੇ ਜੇ ਡਿਸੀਜਨ ਆਇਆ। ਤੇ ਇਸ ਘਟਨਾਕ੍ਰਮ ਦੇ ਵਿੱਚ ਹੁਣ ਤੱਕ ਕੀ ਤੁਹਾਡੀ ਦ੍ਰਿਸ਼ਟੀਕੋਣ ਬਣ ਰਿਹਾ ਤੇ ਤੁਸੀਂ ਇਸ ਮਾਮਲੇ ਨੂੰ ਆਪਣੇ ਤਜਰਬੇ ਦੇ ਆਧਾਰ ਤੇ ਕਿਵੇਂ ਵੇਖ ਰਹੇ ਹੋ?
ਹਾਂਜੀ ਰਮਨ ਜੀ, ਮੈਂ ਇਹਦੇ ਤੇ ਬੜਾ ਪਿਛਲੇ ਸਮੇਂ ਚ ਨਾ ਹਫ਼ਤੇ ਤੋਂ ਸਿਆਸਤ ਚ ਇਹ ਗੱਲ ਬੜੀ ਮਗੀ ਹੋਈ ਆ ਤੇ ਮੈਂ ਇਹਨੂੰ ਹਫ਼ਤੇ ਤੋਂ ਬੜੇ ਬਰੀਕੀ ਨਾਲ ਦੇਖ ਰਿਹਾ। ਮੈਂ ਇਹਨੂੰ ਦੇਖ ਰਿਹਾ ਵੀ ਇਹ ਬਹੁਤ ਸੈਂਸਿਟਿਵ ਮੁੱਦਾ, ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਕਿ ਉਹਨਾਂ ਸੈਂਸਿਟਿਵ ਮੁੱਦਿਆਂ ਚੋਂ ਇੱਕ ਮੁੱਦਾ ਪਾਣੀ ਦਾ ਵੀ ਆ। ਜਿੱਦਾਂ ਪਾਣੀ ਦਾ ਸਿਸਟਮ ਮੁੱਦਾ, ਇੱਦਾਂ ਪਾਣੀ ਦਾ ਵੀ ਇੱਕ ਸਿਸਟਮ ਮੁੱਦਾ। ਇਸ ਮੁੱਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਤਿਹਾਸ ਵਿੱਚੋਂ ਇੱਕ ਗੱਲ ਕਰਨੀ ਚਾਹੀਦੀ ਹੈ ਵੀ ਤੁਹਾਨੂੰ ਯਾਦ ਹੋਣਾ ਜਦੋਂ ਕਪੂਰੀ ਦਾ ਮੋਰਚਾ ਲੱਗਾ ਕਨੌਰੀ ਵਿਧਾਨ ਸਭਾ ਹਲਕੇ ਚ ਇੱਕ ਪਿੰਡ ਹੈ ਕਪੂਰੀ ਤੇ ਉਸ ਪਿੰਡ ਵਿੱਚੋਂ ਐਸ ਵਾਈ ਐਲ ਨਹਿਰ ਜਿਹੜੀ ਆ ਉਹ ਜਾਣੀ ਹੈ ਸਤਲੁਜ ਜਮੁਨਾ ਲਿੰਕ ਨਹਿਰ ਉਹ ਨਹਿਰ ਜਾਣੀ ਹੈ ਤੇ ਉਸ ਨਹਿਰ ਨੇ ਸਤਲੁਜ ਦਾ ਪਾਣੀ ਜਮੁਨਾ ਚ ਜਾ ਕੇ ਸਿੱਟਣਾ ਹੈ ਠੀਕ ਹੈ ਜੀ ਇਹ ਨਹਿਰ ਕਿਉਂ ਜਾਣੀ ਆ ਇਹਦੇ ਬਾਰੇ ਵੀ ਮੈਂ ਪਹਿਲਾਂ ਜਾਂ ਛੋਟੀ ਜਿਹੀ ਗੱਲ ਕਰ ਲਵਾਂ ਇਹ ਏਦਾਂ ਆ ਵੀ ਭਾਰਤ ਦੇ ਵਿੱਚ ਵੱਖ ਵੱਖ ਸੂਬਿਆਂ ਅੰਦਰ ਜਿਹੜੇ ਲੰਘਦੇ ਦਰਿਆ ਨੇ ਨਾ ਜੀ ਉਹਨਾਂ ਦਰਿਆਵਾਂ ਬਾਰੇ ਇੱਕ ਰਿਪੇਰੀਅਨ ਐਕਟ ਹੈ ਜਿਹੜਾ ਰਿਪੇਰੀਅਨ ਐਕਟ ਹੈ ਉਹ ਇਹ ਕਹਿੰਦਾ ਵੀ ਜਿਵੇਂ ਕੁਦਰਤ ਨੇ ਧਰਤੀ ਦੇ ਮਾਲ ਖਜ਼ਾਨੇ ਕਿਸੇ ਨੂੰ ਮਤਲਬ ਸਮਝ ਲਓ ਦੇਤਾ ਕੋਲਾ ਦੇਤਾ ਕਿਸੇ ਨੂੰ ਲੋਹਾ ਦੇਤਾ ਕਿਸੇ ਨੂੰ ਕੋਈ ਪਦਾਰਥ ਦੇਤਾ ਕਿਸੇ ਨੂੰ ਉਪਜਾਊ ਧਰਤੀ ਦੇਤੀ ਤੇ ਕਿਸੇ ਨੂੰ ਦਰਿਆ ਦੇ ਰੂਪ ਚ ਪਾਣੀ ਦੇਤਾ ਏਦਾਂ ਪੰਜਾਬ ਦੇ ਹਿੱਸੇ ਦਰਿਆ ਆਏ ਤੇ ਪੰਜਾਬ ਦਾ ਨਾਂ ਵੀ ਪੰਜ ਆਬ ਤੋਂ ਪਿਆ ਤੇ ਪਰ ਭਾਰਤ ਪਾਕ ਦੀ ਵੰਡ ਵੇਲੇ ਸਾਡੇ ਕੋਲ ਦੋ ਕੁ ਦਰਿਆ ਢਾਈ ਦਰਿਆ ਰਹਿ ਗਏ ਠੀਕ ਹੈ ਜੀ ਹੁਣ ਹੋਇਆ ਕਿ ਵੀ 1956 ਦੇ ਵਿੱਚ ਇੱਕ ਐਗਰੀਮੈਂਟ ਹੋਇਆ ਤੇ ਉਸ ਐਗਰੀਮੈਂਟ ਦੇ ਤਹਿਤ ਜਿਹੜਾ ਪੰਜਾਬ ਦਾ ਕੁੱਲ ਦਰਿਆਵਾਂ ਦਾ ਪਾਣੀ ਸੀਗਾ ਉਹਨੂੰ ਮੇਜ਼ਰ ਕਰਨ ਦੀ ਇਕਾਈ ਹੈਗੀ ਆ ਮਿਲੀਅਨ ਏਕੜ ਫੀਟ ਠੀਕ ਹੈ ਜੀ ਪੰਜਾਬ ਦਾ ਕੁੱਲ ਦਰਿਆਈ ਪਾਣੀ ਸੀਗਾ 15.75 ਮਿਲੀਅਨ ਏਕੜ ਫੀਟ ਠੀਕ ਹੈ ਜੀ ਇਹ ਯਾਦ ਰੱਖਣ ਵਾਲੀ ਅੰਕੜਾ ਆ 15.75 ਮਿਲੀਅਨ ਏਕੜ ਫੀਟ ਸੋ ਇਹ ਜਿਹੜਾ ਪਾਣੀ ਆ ਨਾ ਜੀ ਇਹਦਾ ਅੱਧ ਤੋਂ ਵੀ ਵੱਧ 8 ਮਿਲੀਅਨ ਏਕੜ ਫੀਟ ਉਸ ਸਮਝੌਤੇ ਮੁਤਾਬਕ ਰਾਜਸਥਾਨ ਨੂੰ ਦੇ ਦਿੱਤਾ ਗਿਆ ਠੀਕ ਹੈ ਜੀ ਮਤਲਬ ਅੱਧਾ ਪਾਣੀ 56 ਦੇ ਵਿੱਚ ਅਸੀਂ ਰਾਜਸਥਾਨ ਨੂੰ ਦੇ ਦਿੱਤਾ ਠੀਕ ਹੈ ਤੁਸੀਂ ਦੇਖਿਆ ਹੋਣਾ ਪੰਜਾਬ ਤੋਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਚਲੋ ਉਹ ਤੋਂ ਬਾਅਦ 66 ਚ ਪੰਜਾਬ ਜਿਹੜਾ ਹੈ ਉਹ ਅੱਗੋਂ ਫਿਰ ਵੰਡਿਆ ਗਿਆ ਹਰਿਆਣਾ ਵੱਖਰਾ ਹੋ ਗਿਆ ਹਿਮਾਚਲ ਵੱਖਰਾ ਹੋ ਗਿਆ ਤੇ ਉਹਦੇ ਤੇ ਜਿਹੜਾ ਪੰਜਾਬ ਪੁਨਰ ਗਠਨ ਐਕਟ ਹੈ ਉਹਦੀ ਧਾਰਾ 78, 79 ਤੇ 80 ਇਹ ਜਿਹੜੀਆਂ ਤਿੰਨ ਧਾਰਾਵਾਂ ਨੇ ਉਹ ਇਹ ਕਹਿੰਦੀਆਂ ਨੇ ਕਿ ਪੰਜਾਬ ਸਾਂਝਾ ਸੀ ਪੰਜਾਬ ਦਾ ਪਾਣੀ ਵੀ ਸਾਂਝਾ ਸੀ ਤੇ ਇਹਨਾਂ ਸੂਬਿਆਂ ਨੂੰ ਉਹਦਾ ਬਣਦਾ ਪਾਣੀ ਦਾ ਲਾਭ ਮਿਲਣਾ ਚਾਹੀਦਾ ਤੇ ਉਹਦੇ ਚ ਇਹ ਕਹਿ ਦਿੱਤਾ ਗਿਆ ਵੀ ਹਰਿਆਣੇ ਨੂੰ ਅੱਧਾ ਪਾਣੀ ਜਾਏਗਾ ਹੁਣ ਜੇ ਅੱਧਾ ਪਾਣੀ ਇਹ ਮਤਲਬ 15 ਚੋਂ 8 ਕੱਢੇ ਮਗਰ 7.75 ਰਹਿ ਗਿਆ ਜੇ 4 ਮਿਲੀਅਨ ਏਕੜ ਫੀਟ ਪਾਣੀ ਅਸੀਂ ਐਸ ਵਾਈ ਐਲ ਦੇ ਰਾਹੀਂ ਹਰਿਆਣੇ ਨੂੰ ਦੇ ਦਈਏ ਠੀਕ ਹੈ ਤੇ ਸਾਡੇ ਕੋਲ ਮਗਰ ਪਾਣੀ ਬਚਦਾ 3.75 ਮਿਲੀਅਨ ਏਕੜ ਫੀਟ ਪਾਣੀ ਠੀਕ ਹੈ ਜੀ ਹੁਣ ਆਪਾਂ ਇਹਦੇ ਅਗਲੇ ਪ੍ਰਸੰਗ ਚੱਲੇ ਵੀ ਇਹ ਜਦੋਂ ਸਮਝੌਤਾ ਇਹ ਜਦੋਂ ਐਕਟ ਬਣਿਆ ਉਦੋਂ ਇੱਥੇ ਕੋਈ ਬੋਲਿਆ ਨੀ ਕੋਈ ਵੱਡਾ ਵਿਰੋਧ ਨੀ ਹੋਇਆ ਕਿਉਂਕਿ ਇਹ ਗੱਲ ਉਦੋਂ ਉਭਰਵੇਂ ਰੂਪ ਚ ਬਾਹਰ ਨੀ ਆਈ ਫਿਰ 78 ਦੇ ਵਿੱਚ ਜਦੋਂ ਇਹਦੇ ਲਈ ਐਸ ਵਾਈ ਐਲ ਕੱਢਣ ਦੀ ਗੱਲ ਹੋਈ ਤੇ ਪੰਜਾਬ ਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਸੀ ਤੇ ਉਹਨਾਂ ਨੇ ਇਸ ਨਹਿਰ ਲਈ ਜਿਹੜੀ ਜ਼ਮੀਨ ਅਕਵਾਇਰ ਕਰਨੀ ਆ ਨਾ ਜੀ ਜ਼ਮੀਨ ਅਕਵਾਇਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ ਇਹ ਨੋਟੀਫਿਕੇਸ਼ਨ ਉਹਨਾਂ ਨੇ ਕੀਤੀ 78 ਦੇ ਵਿੱਚ ਕਹਿੰਦੇ ਇਹ ਨੇ ਕਿ ਉਹਨਾਂ ਨਾਲ ਦੇਵੀ ਲਾਲ ਹੋਰਾਂ ਦੀ ਸਾਂਝ ਸੀ ਤੇ ਦੇਵੀ ਲਾਲ ਹੋਰਾਂ ਦੀ ਇਸ ਸਾਂਝ ਵਿੱਚੋਂ ਇਹ ਐਸ ਵਾਈ ਐਲ ਨਹਿਰ ਨੂੰ ਜਲਦੀ ਨਾਲ ਪੂਰਾ ਕਰਨ ਦਾ ਇੱਕ ਅਹਿਦਨਾਮਾ ਹੋਇਆ ਇੱਕ ਏਦਾਂ ਦੀ ਲੈਟਰ ਵੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦੇਵੀ ਲਾਲ ਹੋਰਾਂ ਨੂੰ ਲਿਖੀ ਉਹ ਸਰਕਾਰੀ ਰਿਕਾਰਡ ਚ ਪਈ ਆ ਉਦਣ ਆਮ ਆਦਮੀ ਪਾਰਟੀ ਦੀ ਪ੍ਰੈਸ ਰਿਲੀਜ਼ ਚੋਂ ਜਾਰੀ ਕੀਤੀ ਗਈ ਆ ਉਹਦੇ ਚ ਕਿਹਾ ਗਿਆ ਵੀ ਬਾਦਲ ਸਾਹਿਬ ਨੇ ਉਦੋਂ ਕਿਹਾ ਵੀ ਇਸ ਜ਼ਮੀਨ ਦੇ ਬਦਲੇ ਚ 3 ਕਰੋੜ ਰੁਪਇਆ ਹਰਿਆਣਾ ਪੰਜਾਬ ਨੂੰ ਦੇਗਾ 1978 ਚ ਇੱਕ ਗੱਲ ਇੱਕ ਇਲਜ਼ਾਮ ਦੇ ਤੌਰ ਤੇ ਕਹੀ ਹੈ ਮੇਰੇ ਕੋਲ ਉਹਦਾ ਕੋਈ ਸਬੂਤ ਨਹੀਂ ਪਰ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਹੀ ਗਈ ਬਈ ਇਹ ਜਿਹੜੀ ਨਹਿਰ ਕੱਢੀ ਜਾਣੀ ਸੀ ਉਹਦੇ ਬਦਲੇ ਚ ਗੁੜਗਾਵਾਂ ਵਿੱਚ ਬਾਦਲ ਪਰਿਵਾਰ ਨੂੰ ਨਿੱਜੀ ਰੂਪ ਚ ਗਿਫਟ ਦੇ ਰੂਪ ਚ ਇੱਕ ਹੋਟਲ ਲਈ ਜ਼ਮੀਨ ਦਿੱਤੀ ਗਈ ਠੀਕ ਹੈ ਜੀ ਮੈਂ ਇਹਨੂੰ ਇੱਕ ਦੋਸ਼ ਵਜੋਂ ਵੀ ਲੈ ਲਿਆ ਸਿਆਸੀ ਪਾਰਟੀਆਂ ਚ ਬੜਾ ਕੁਝ ਇੱਧਰ ਉੱਧਰ ਹੁੰਦਾ ਹੁਣ ਆਈ ਅਗਲੀ ਗੱਲ 78 ਚ ਨੋਟੀਫਿਕੇਸ਼ਨ ਹੁੰਦੀ ਹੈ ਤੇ ਅਕਾਲੀ ਦਲ ਇਸ ਨੋਟੀਫਿਕੇਸ਼ਨ ਨੂੰ ਕਰਦਾ ਠੀਕ ਹੈ। 80 ਚ ਪੰਜਾਬ ਚ ਦਰਬਾਰਾ ਸਿੰਘ ਹੋਰਾਂ ਦੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤੇ ਦਰਬਾਰਾ ਸਿੰਘ ਹੋਰਾਂ ਨੇ ਸੁਪਰੀਮ ਕੋਰਟ ਵਿਚ ਇਕ ਹਲਫ਼ਨਾਮਾ ਦਿੱਤਾ। ਉਸ ਹਲਫ਼ਨਾਮੇ ਦੇ ਤਹਿਤ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਸੁਪਰੀਮ ਕੋਰਟ ਵਿਚ ਇਸ ਸੰਬੰਧੀ ਕੇਸ ਚੱਲਦਾ ਮੈਂ ਉਹ ਕੇਸ ਨੂੰ ਮੁੱਖ ਮੰਤਰੀ ਪੰਜਾਬ ਦੇ ਹੈਸੀਅਤ ਚ ਵਾਪਸ ਲੈਣਾ ਤੇ ਮੈਂ ਇਹ ਜਿਹੜੀ ਨਹਿਰ ਆ ਇਹ ਕੱਢਣ ਦਾ ਤੁਹਾਡੇ ਨਾਲ ਵਚਨਬੱਧਤਾ ਦੁਹਰਾਉਣਾ। 80 ਤੋਂ ਬਾਅਦ 82 ਦੇ ਵਿਚ ਕਹਿੰਦੇ ਨੇ ਕਿ ਚਾਂਦੀ ਦੀ ਕਹੀ ਦੇ ਨਾਲ ਚਾਂਦੀ ਦੇ ਤਸਲੇ ਦੇ ਵਿਚ ਟੱਪ ਮਾਰ ਕੇ ਮਿੱਟੀ ਇੰਦਰਾ ਗਾਂਧੀ ਨੇ ਪੁੱਟੀ, ਕੈਪਟਨ ਅਮਰਿੰਦਰ ਹੋਰੀ ਤੇ ਸੁਨੀਲ ਜਾਖੜ ਬਲਰਾਮ ਜੀ ਜਾਖੜ ਇਹ ਉਦੋਂ ਉੱਥੇ ਸੀਗੇ, ਠੀਕ ਹੈ। ਫਿਰ 80 ਦੇ ਵਿਚ ਉਹ ਜਿਹੜੀ ਨਹਿਰ ਦਾ ਪੁੱਟਣ ਦਾ ਕੰਮ ਹੁੰਦਾ, ਜਦੋਂ ਨਹਿਰ ਪੁੱਟਣ ਦਾ ਕੰਮ ਹੁੰਦਾ ਉਸ ਵੇਲੇ ਜਿਹੜਾ ਆਪਣਾ ਮੋਰਚਾ ਆ ਜਿਹੜਾ ਇੱਥੇ ਪਹਿਲਾਂ ਸਾਡਾ ਆਨੰਦਪੁਰ ਸਾਹਿਬ ਦਾ ਮਤਾ ਆ ਉਹਦੇ ਚ ਇਹ ਗੱਲ ਪਾਤੀ ਗਈ ਕਿ ਪੰਜਾਬ ਨੂੰ ਲੁੱਟਣ ਲਈ, ਪੰਜਾਬ ਦੇ ਪਾਣੀਆਂ ਨੂੰ ਲੁੱਟਣ ਲਈ ਇਹ SYL ਨਹਿਰ ਨਿਕਲ ਰਹੀ ਹੈ, ਠੀਕ ਹੈ ਜੀ। ਹੁਣ ਕਪੂਰੀ ਚ ਜਦੋਂ ਮੋਰਚਾ ਲੱਗਾ ਫੜੋ ਫੜਾਈ ਹੋਣ ਲੱਗੀ ਤੇ ਮੋਰਚੇ ਚ ਕੁਝ ਧਿਰਾਂ ਉਹ ਆਵੜੀਆਂ ਜਿਹੜੀਆਂ ਗਰਮ ਖਿਆਲੀ ਸੀਗੀਆਂ ਤੇ ਇਹ ਮੋਰਚਾ ਪਾਣੀਆਂ ਦਾ ਮੋਰਚਾ ਪੰਜਾਬ ਦੇ ਸਾਂਝੇ ਹਿੱਤਾਂ ਦਾ ਮੋਰਚਾ ਚੁੱਕ ਕੇ ਅਕਾਲ ਤਖ਼ਤ ਲਿਆਂਦਾ ਗਿਆ ਤੇ ਮੋਰਚਾ ਧਾਰਮਿਕ ਰੰਗਣ ਲੈ ਗਿਆ। ਉਸ ਧਾਰਮਿਕ ਰੰਗਣ ਦਾ ਸਿੱਟਾ ਇਹ ਹੋਇਆ ਕਿ ਪੰਜਾਬ ਜਿਹੜਾ ਸਾਂਝੀ ਲੜਾਈ ਲੜਨੀ ਸੀ ਪਾਣੀਆਂ ਦੀ ਉਹ ਲੜਾਈ ਹਿੰਦੂ ਤੇ ਸਿੱਖਾਂ ਦੀ ਬਣ ਗਈ ਤੇ ਉਸ ਲੜਾਈ ਨੇ ਪੰਜਾਬ ਵਿੱਚੋਂ ਬੱਸਾਂ ਚੋਂ ਲਾਹ ਕੇ ਹਿੰਦੂਆਂ ਨੂੰ ਮਾਰਿਆ, ਪੰਜਾਬ ਚੋਂ ਜਿਹੜਾ ਹਿੰਦੂ ਸਿੱਖ ਦਾ ਦੰਗੇ ਹੋਏ, ਪੰਜਾਬ ਦੇ ਵਿੱਚ ਹਰਿਮੰਦਰ ਸਾਹਿਬ ਤੇ ਅਟੈਕ ਹੁੰਦਾ, ਉੱਤਰੀ ਭਾਰਤ ਵਿੱਚ ਨਸਲਕੁਸ਼ੀ ਹੁੰਦੀ ਹੈ ਸਿੱਖਾਂ ਦੀ, ਸੋ ਇੰਦਰਾ ਗਾਂਧੀ ਦਾ ਵੀ ਕਤਲ ਹੁੰਦਾ, ਠੀਕ ਹੈ। ਸੋ ਇਸ ਕਰਕੇ ਇਹ ਜਿਹੜਾ ਇਸ਼ੂ ਹੈ ਨਾ ਜੀ ਇਹ ਇਸ਼ੂ ਬਹੁਤ ਇੰਪੋਰਟੈਂਟ ਬਹੁਤ ਸੈਂਸਿਟਿਵ ਇਸ਼ੂ ਹੈ। ਇਸ ਇਸ਼ੂ ਤੇ ਆਪਾਂ ਕੁਝ ਵੀ ਗੱਲ ਕਹਿਣ ਤੋਂ ਪਹਿਲਾਂ ਸਾਨੂੰ 100 ਵਾਰੀ ਸੋਚਣਾ ਪੈਣਾ ਕਿਉਂਕਿ ਇਸ ਹਮਾਮ ਚ ਸਾਰੇ ਨੰਗੇ ਆ ਤੇ ਜਦੋਂ ਕਿਸੇ ਨੂੰ ਅਸੀਂ ਕਵਾਂਗੇ ਵੀ ਆ ਵੀ ਨੰਗਾ ਤੇ ਆ ਵੀ ਨੰਗਾ, ਦੋ ਪਾਰਟੀਆਂ ਦਾ ਨੰਗ ਤੇ ਤੁਹਾਨੂੰ ਮੈਂ ਦਿਖਾਈ ਚੁੱਕਾ, ਅਗਲੀਆਂ ਦਾ ਮੈਂ ਅੱਗੇ ਦਿਖਾਉਣਾ। ਹੁਣ ਹੋਇਆ ਕੀ, ਜਦੋਂ ਫਿਰ 85 ਦੇ ਵਿਚ ਕਤਲੋਗਾਰਦ ਵੱਧ ਗਈ ਤੇ ਇਹ ਨਹਿਰ ਤੇ ਪੁੱਟੀ ਜਾ ਰਹੀ ਸੀ, ਉਸ ਵੇਲੇ SYL ਨਹਿਰ ਚ ਕੰਮ ਕਰਦੇ ਇੰਜੀਨੀਅਰ ਕਾਮੇ ਤੇ ਹੋਰ ਲੋਕਾਂ ਦੀ ਕਤਲੋਗਾਰਦ ਹੁੰਦੀ ਆ, ਠੀਕ ਹੈ। ਸੋ ਕਤਲੋਗਾਰਦ ਹੁੰਦੀ ਆ, ਫਿਰ ਪੰਜਾਬ ਚ ਕਨਵਾਇਰਮੈਂਟ ਬਣਦਾ, ਉਹ ਨਹਿਰ ਪੁੱਟਣ ਦੇ ਨਾਲ ਨਹਿਰ ਪੂਰਨ ਦਾ ਇੱਕ ਦੌਰ ਆਰੰਭ ਹੁੰਦਾ, ਠੀਕ ਹੈ। ਫਿਰ ਵੀ ਗੱਲ ਉੱਠਦੀ ਆ ਪਾਣੀਆਂ ਦੀ, ਫਿਰ ਜਿੱਦਾਂ ਤੁਸੀਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਆਉਂਦੇ ਨੇ ਜਿਹਨਾਂ ਨੇ ਪਹਿਲਾਂ ਟੱਪ ਮਾਰਿਆ ਸੀ, ਠੀਕ ਹੈ ਜੀ, ਉਹੋ ਹੀ ਆਉਂਦੇ ਨੇ ਤੇ ਉਹ ਕਹਿੰਦੇ ਨੇ ਇੱਕ ਵਿਧਾਨ ਸਭਾ ਦਾ ਸਪੈਸ਼ਲ ਅਜਲਾਸ ਬੁਲਾਉਂਦੇ ਨੇ, ਉਹਦੇ ਚ ਕਹਿੰਦੇ ਨੇ ਕਿ ਪੰਜਾਬ ਚੋਂ ਇੱਕ ਬੂੰਦ ਵੀ ਪਾਣੀ ਦੀ ਵਾਧੂ ਨਹੀਂ ਤੇ ਉਹ ਨਹੀਂ ਦਿੱਤੀ ਜਾ ਸਕਦੀ, ਠੀਕ ਹੈ, ਤੁਹਾਨੂੰ ਯਾਦ ਹੋਣਾ। ਉਸ ਤੋਂ ਬਾਅਦ ਇਹ ਰੇੜਕਾ ਅਜੇ ਤੱਕ ਚੱਲੀ ਜਾ ਰਿਹਾ ਸੀ। ਹੁਣ ਪਿਛਲੇ ਦਿਨਾਂ ਚ ਜਦੋਂ ਇਸ ਰੇੜਕੇ ਤੇ ਸਿਆਸਤ ਗਰਮਾਉਂਦੀ ਹੈ ਤੇ ਉਹ ਇਸ ਲਈ ਗਰਮਾਉਂਦੀ ਹੈ ਕਿ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਹੈ ਸੈਂਟਰ ਗੌਰਮੈਂਟ ਨੂੰ, ਉਹਨਾਂ ਨੇ ਕਿਹਾ ਕਿ ਪਾਣੀਆਂ ਦਾ ਜਿਹੜਾ ਮੁੱਦਾ ਹੈ ਨਾ ਜੀ ਇਸ ਮੁੱਦੇ ਤੇ ਇਹ ਸੈਂਟਰ ਇੰਟਰਵੀਨ ਕਰੇ, ਪੰਜਾਬ ਨੂੰ ਵੀ ਕਿਹਾ ਸਾਥ ਦੇਵੇ ਤੇ ਇਹ ਕਿਹਾ ਕਿ ਇਨਸ਼ੋਰ ਕਰਾਵੇ ਕਿ ਉਹ ਜ਼ਮੀਨ ਖਾਲੀ ਕਰਾਈ ਜਾਵੇ ਜਿੱਥੋਂ ਦੀ SYL ਨਹਿਰ ਲੰਘਣੀ ਹੈ ਤੇ ਉਹ ਪਾਣੀਆਂ ਦਾ ਸਰਵੇ ਕੀਤਾ ਜਾਵੇ ਜਿਹੜਾ ਪਾਣੀ ਹਰਿਆਣੇ ਨੂੰ ਜਾਣਾ। ਸੋ ਜਦੋਂ ਇਹ ਦੁਬਾਰਾ ਗੱਲ ਹੋਈ ਤੇ ਇੱਥੇ ਪੰਜਾਬ ਵਿੱਚ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਹੈ ਇਹਨਾਂ ਦਾ ਕੋਈ ਦੂਰ ਤੱਕ ਲੈਣਾ ਦੇਣਾ ਨਹੀਂ, ਸੋ ਅਕਾਲੀ ਦਲ ਨੇ ਇਹ ਸੋਚਿਆ ਵੀ ਇਹ ਤੇ ਸਾਨੂੰ ਇੱਕ ਮੌਕਾ ਮਿਲ ਗਿਆ ਪਾਣੀਆਂ ਦੇ ਮੁੱਦੇ ਤੇ ਸਿਆਸਤ ਕਰਨ ਦਾ। ਸੋ ਉਹਨਾਂ ਨੇ ਇਹਦੇ ਤੇ ਜੰਮ ਕੇ ਸਿਆਸਤ ਕਰਨੀ ਸ਼ੁਰੂ ਕੀਤੀ। ਉਹਨਾਂ ਨੂੰ ਇਹ ਲੱਗਦਾ ਵੀ ਲੋਕਾਂ ਨੂੰ ਤੇ ਰਾਤ ਦੀ ਖਾਧੀ ਰਮਨ ਜੀ ਰੋਟੀ ਭੁੱਲ ਜਾਂਦੀ ਆ ਸਵੇਰੇ ਵੀ ਅਸੀਂ ਰਾਤੀ ਕੀ ਖਾ ਕੇ ਸੁੱਤੇ ਸੀ, ਵੀ ਇਹਨਾਂ ਨੂੰ ਮੋਇਆਂ ਨੂੰ ਯਾਦ ਹੈ ਵੀ 78 ਚ ਨੋਟੀਫਿਕੇਸ਼ਨ ਸਾਡੇ ਬਾਪੂ ਨੇ ਕੀਤੀ ਸੀ, ਹਨਾ ਵੀ ਲੋਕਾਂ ਨੂੰ ਕਿਹੜਾ ਯਾਦ ਹੈ। ਸੋ ਇਹਨਾਂ ਨੇ ਜਦੋਂ ਚੰਡੀਗੜ੍ਹ ਚੋਂ ਇੱਕ ਪ੍ਰੈਸ ਰਿਲੀਜ਼ ਜਾਰੀ ਹੁੰਦਾ ਇੱਕ MLA ਦੇ ਕੋਠੀ ਦੇ ਵਿੱਚੋਂ, ਉਸ ਕੋਠੀ ਦੇ ਐਡਰੈਸ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਇੱਕ ਪ੍ਰੈਸ ਰਿਲੀਜ਼ ਦਿੰਦੀ ਹੈ ਤੇ ਕਹਿੰਦੀ ਇਹ ਹੈ ਕਿ ਪੰਜਾਬ ਕੋਲ ਇੱਕ ਬੂੰਦ ਪਾਣੀ ਦੀ ਵਾਧੂ ਨਹੀਂ, ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ। ਉਸੇ ਕੋਠੀ ਦੇ ਦੂਸਰੇ ਕਮਰੇ ਚੋਂ ਜਾਣੀ ਵਿੱਚ 4 ਇੰਚ ਦੀ ਕੰਧ ਹੈ, ਉਹਦੇ ਵਿੱਚੋਂ ਹਰਿਆਣੇ ਦੀ ਇਕਾਈ ਇੱਕ ਪ੍ਰੈਸ ਬਿਆਨ ਉਸੇ ਐਡਰੈਸ ਤੇ ਜਾਰੀ ਕਰਦੀ ਹੈ ਤੇ ਕਹਿੰਦੀ ਹੈ ਕਿ ਹਰਿਆਣੇ ਨੂੰ ਪਾਣੀ ਦਾ ਬਣਦਾ ਹਿੱਸਾ ਮਿਲਣਾ ਚਾਹੀਦਾ ਤੇ ਅਸੀਂ ਜਿੰਨਾ ਚਿਰ ਸਾਨੂੰ ਪਾਣੀ ਨਹੀਂ ਮਿਲਦਾ ਅਸੀਂ ਨਾਲ ਨਹੀਂ ਬੈਠਾਂਗੇ। ਇਹ ਗੱਲ ਜਦੋਂ ਮਜੀਠੀ ਹੋਰਾਂ ਤੱਕ ਆਉਂਦੀ ਆ ਤੇ ਮਜੀਠੇ ਹੁਣੀ ਦੋਨੇ ਪ੍ਰੈਸ ਬਿਆਨ ਦੀਆਂ ਕਾਪੀਆਂ ਲੈ ਕੇ ਉਸ ਕੋਠੀ ਦੇ ਬਾਹਰ ਆਪਣੇ ਸਾਥੀਆਂ ਨਾਲ ਜਾਂਦੇ ਨੇ ਤੇ ਇਹ ਗੱਲ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਦੋਗਲਾ ਕਰੈਕਟਰ ਆ ਉਹ ਜਗਯਾਰ ਕਰਦੇ ਨੇ ਵੀ ਆਹ ਦੇਖੋ ਇੱਕੋ ਕੋਠੀ ਇੱਕੋ ਡਰੈਸ ਚੋਂ ਦੋ ਤਰ੍ਹਾਂ ਦੇ ਬਿਆਨ ਆ ਰਹੇ ਆ। ਆਮ ਆਦਮੀ ਪਾਰਟੀ ਦਾ ਇੱਕ ਕਮਰੇ ਚੋਂ ਬਿਆਨ ਹਰਿਆਣੇ ਦੇ ਹੱਕ ਚੋਂ ਦਾ ਤੇ ਦੂਜੀ ਕਮਰੇ ਚੋਂ ਪੰਜਾਬ ਦੇ ਹੱਕ ਚ ਆਉਂਦਾ। ਹੁਣ ਸਥਿਤੀ ਇਹ ਤੋਂ ਅੱਗੇ ਜਾਂਦੀ ਆ ਵੀ ਗੱਲ ਇਹ ਹੈ ਵੀ ਜਿਹੜੀਆਂ ਤੇ ਹੈਗੀਆਂ ਰਾਸ਼ਟਰੀ ਪਾਰਟੀਆਂ, ਠੀਕ ਹੈ ਨਾ ਜੀ, ਰਾਸ਼ਟਰੀ ਪਾਰਟੀਆਂ ਨੇ ਲੈਣੀ ਆ ਸਾਰੇ ਦੇਸ਼ ਚੋਂ ਵੋਟ, ਉਹਨਾਂ ਦੀ ਪੋਲਿਟਿਕਸ ਰਾਸ਼ਟਰ ਬੇਸ ਹੋਣੀ ਆ। ਉਹਨਾਂ ਨੇ ਪੰਜਾਬ ਚ ਹੋਰ ਕਹਿਣਾ, ਹਰਿਆਣੇ ਚ ਹੋਰ ਕਹਿਣਾ ਤੇ ਦਿੱਲੀ ਚ ਹੋਰ ਕਹਿਣਾ, ਠੀਕ ਹੈ। ਆਮ ਆਦਮੀ ਪਾਰਟੀ ਇੱਕ ਰਾਸ਼ਟਰੀ ਪਾਰਟੀ ਬਣ ਗਈ ਆ, ਅਕਾਲੀ ਦਲ ਕੇਵਲ ਸੂਬਾਈ ਪਾਰਟੀ ਆ, ਇਸ ਲਈ ਇਹ ਪਰੇਸ਼ਾਨੀ ਅਕਾਲੀ ਦਲ ਨੂੰ ਨਹੀਂ ਆਉਂਦੀ, ਇੱਕ ਗੱਲ। ਦੂਸਰੀ ਗੱਲ, ਜਿਹੜੀਆਂ ਦੂਸਰੀਆਂ ਰਾਸ਼ਟਰੀ ਪਾਰਟੀਆਂ ਜਿਹਨਾਂ ਚ ਕਾਂਗਰਸ ਹੈ, ਜਿਹਨਾਂ ਦੇ ਵਿੱਚ ਬੀਜੇਪੀ ਹੈ ਤੇ ਜਿਹਨਾਂ ਦੇ ਵਿੱਚ ਹੋਰ ਕਮਿਊਨਿਸਟ ਪਾਰਟੀਆਂ, ਇਹਨਾਂ ਨੂੰ ਵੀ ਬਿਆਨ ਦੇਣ ਲੱਗਿਆ ਸੋਚਣਾ ਚਾਹੀਦਾ, ਪਰ ਇਹਨਾਂ ਨੇ ਕੁਝ ਨਹੀਂ ਸੋਚਿਆ। ਹੁਣ ਜਿਹੜਾ ਬੀਜੇਪੀ ਹੈ, ਬੀਜੇਪੀ ਨੇ ਵੀ ਬੜਾ ਤਿੱਖਾ ਬਿਆਨ ਦਿੱਤਾ, ਬੀਜੇਪੀ ਨੇ ਕਿਹਾ ਵੀ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਹੋ ਗਈ ਆ, ਸੁਪਰੀਮ ਕੋਰਟ ਚ ਆਮ ਆਦਮੀ ਪਾਰਟੀ ਨੇ ਇਹ ਪੰਜਾਬ ਦੇ ਪਾਣੀਆਂ ਦੀ ਰਾਖੀ ਨਹੀਂ ਕੀਤੀ ਪੰਜਾਬ ਦੇ ਹਿੱਤ ਵੇਚ ਤੇ ਅਸੀਂ ਤੇ ਜਾਵਾਂਗੇ, ਅਸੀਂ ਚੰਡੀਗੜ੍ਹ ਜਾ ਕੇ ਇਹਦੀ ਕੋਠੀ ਦਾ ਘਰਾਓ ਕਰਾਂਗੇ। ਸੋ ਉਹ ਥੋੜੇ ਜਿਹਾ ਬੰਦਿਆਂ ਨੂੰ ਲੈ ਕੇ ਚੰਡੀਗੜ੍ਹ ਸੁਨੀਲ ਜਾਖੜ ਹੋਰੀ ਗਏ, ਠੀਕ ਹੈ। ਏਦਾਂ ਹੀ ਫਿਰ ਦੂਸਰੇ ਦਿਨ ਅਕਾਲੀ ਦਲ ਵੀ ਉੱਥੇ ਗਿਆ, ਏਦਾਂ ਹੀ ਕਾਂਗਰਸੀਏ ਵੀ ਗਏ, ਠੀਕ ਹੈ। ਮਤਲਬ ਇੱਕ ਏਦਾਂ ਦਾ ਮਾਹੌਲ ਬਣ ਗਿਆ ਜਿਹਦੇ ਵਿੱਚ ਇਹ ਲੱਗਣ ਲੱਗ ਪਿਆ ਵੀ ਸਾਰੀਆਂ ਹੀ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਤੋਂ ਬਿਨਾਂ ਇੰਨਾ ਫਿਕਰ ਪੈ ਗਿਆ ਪੰਜਾਬ ਦੇ ਪਾਣੀਆਂ ਦਾ ਵੀ ਸਾਰੀਆਂ ਚੰਡੀਗੜ੍ਹ ਵੱਲ ਨੂੰ ਭੱਜ ਪਈਆਂ, ਠੀਕ ਹੈ। ਸੋ ਇਸ ਸਾਰੇ ਇਨਵਾਇਰਮੈਂਟ ਚ ਭਗਵੰਤ ਮਾਨ ਨੂੰ ਆਪਣਾ ਆਪ ਘਿਰਦਾ ਲੱਗਿਆ, ਉਹਨੂੰ ਲੱਗਾ ਮੈਂ ਤੇ ਘਿਰ ਗਿਆ ਇਹਨਾਂ ਪਾਰਟੀਆਂ ਦੇ ਵਿੱਚ, ਹਨਾ, ਵੀ ਮੈਂ ਹੁਣ ਇਹਦੇ ਚੋਂ ਕੀ ਕੱਢਾਂ। ਤੇ ਸੋ ਭਗਵੰਤ ਮਾਨ ਹੋਰਾਂ ਨੇ ਇੱਕ ਦਿਨ ਸੁੱਤੇ ਉੱਠਦਿਆਂ ਟਵੀਟ ਕੀਤਾ ਤੇ ਉਹ ਕਮਾਲ ਦਾ ਟਵੀਟ ਆ ਰਮਨ ਜੀ, ਉਹਨਾਂ ਨੇ ਕਿਹਾ ਕਿ ਤੁਸੀਂ ਰੋਜ਼ ਰੋਜ਼ ਦੀ ਕਿੱਚ ਕਿੱਚ ਤੋਂ ਮੈਂ ਤੰਗ ਆ ਗਿਆ, ਇੱਕ ਦਿਨ ਆਓ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰੀਏ, ਜਿਹਦੇ ਚ ਟੋਲ ਪਲਾਜ਼ਿਆਂ ਦੀ ਗੱਲ ਹੋਵੇ, ਦੋਸਤੀਆਂ ਮਿੱਤਰਚਾਰੀ ਤੇ ਮਲਾਜ਼ਿਆਂ ਦੀ ਗੱਲ ਹੋਵੇ, ਜਿਹ ਚ ਨਸ਼ਿਆਂ ਦੀ ਗੱਲ ਹੋਵੇ, ਬਾਣੀਆਂ ਦੀ ਗੱਲ ਹੋਵੇ, ਪਾਣੀਆਂ ਦੀ ਗੱਲ ਹੋਵੇ, ਵੀ ਇੱਕ ਖੁੱਲੀ ਬਹਿਸ ਕਰੀਏ ਜਿਹਦੇ ਚ ਸਾਰਾ ਜਿਹੜਾ ਜਹਾਨ ਉਹਨੂੰ ਲਾਈਵ ਦੇਖੇ ਵੀ ਆਓ ਆਪਾਂ ਉਹ ਕਰਦੇ ਹਾਂ। ਹੁਣ ਜਿੱਦਣ ਉਹਨਾਂ ਨੇ ਟਵੀਟ ਕੀਤਾ ਸੀ ਉਦਣ ਤੇ ਲੱਗਦਾ ਇਹ ਸੀ ਵੀ ਇੱਕ ਜਸਟ ਟਵੀਟ ਹੈ, ਹਨਾ, ਤੇ ਟਵੀਟ ਦੇ ਬਦਲੇ ਚ ਇਹਨਾਂ ਸਾਰੀਆਂ ਪਾਰਟੀਆਂ ਨੇ ਕਿਹਾ ਸਾਨੂੰ ਮਨਜ਼ੂਰ ਹੈ। ਹੁਣ ਮੈਂ ਤੁਹਾਨੂੰ ਉਹਨਾਂ ਸਾਰੀਆਂ ਦੇ ਕਿਵੇਂ ਕਿਵੇਂ ਕਿਹਾ ਮਨਜ਼ੂਰ ਹੈ ਮੈਂ ਉਹ ਦੱਸਦਾ। ਦੇਖੋ ਜੀ, ਸਭ ਤੋਂ ਪਹਿਲਾਂ ਜਾਖੜ ਸਾਹਿਬ ਨੇ ਬਿਆਨ ਦਿੱਤਾ, ਜਾਖੜ ਸਾਹਿਬ ਨੇ ਕਿਹਾ ਵੀ ਤੂੰ ਇਧਰ ਉਧਰ ਕੀ ਬਾਤ ਨਾ ਕਰ, ਪਹਿਲੇ ਜੇਬ ਦਾ ਕਾਰਵਾ ਕੈਸੇ ਲੁਟਾ, ਠੀਕ ਹੈ। ਫਿਰ ਉਹ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਪਾਣੀ ਨੇ ਉਹਨਾਂ ਦੀ ਰਾਖੀ ਤੁਸੀਂ ਸੁਪਰੀਮ ਕੋਰਟ ਚ ਨਹੀਂ ਕੀਤੀ, ਤੁਸੀਂ ਹੁਣ ਗੱਲ ਨੂੰ ਉਲਝਾਉਣ ਲਈ ਓਪਨ ਬਹਿਸ ਸੱਦਣਾ ਚਾਹੁੰਦੇ ਹੋ ਤੇ ਅਸੀਂ ਤਿਆਰ ਆ, ਦੱਸੋ ਕਦੋਂ ਆਈਏ, ਠੀਕ ਹੈ। ਜਾਖੜ ਸਾਹਿਬ ਨੇ ਇਹ ਗੱਲ ਕਹੀ। ਹੁਣ ਇਸ ਤੋਂ ਬਾਅਦ ਅਕਾਲੀ ਦਲ ਨੇ ਕਿਹਾ ਵੀ ਪਹਿਲੀ ਅਕਤੂਬਰ ਤੇ ਬਹੁਤ ਦੂਰ, ਨਵੰਬਰ ਤੇ ਬਹੁਤ ਦੂਰ ਆ, ਅਸੀਂ ਤਾਂ 10 ਅਕਤੂਬਰ ਨੂੰ ਤੁਹਾਡੇ ਘਰ ਦੇ ਬਾਹਰ ਆਉਣਾ, ਉੱਥੇ ਹੀ ਬਹਿਸ ਕਰਨੀ ਆ, ਤੁਸੀਂ ਆ ਜਾਓ ਆਪਣੇ ਘਰ ਦੇ ਬਾਹਰ, ਤੁਸੀਂ ਅਰਵਿੰਦ ਕੇਜਰੀਵਾਲ ਨੂੰ ਆਪਣੇ ਆਕਾਂ ਨੂੰ ਨਾਲ ਲੈ ਆਇਓ ਕਿਉਂਕਿ ਤੁਹਾਨੂੰ ਪਤਾ ਕੁਛ ਨੀ, ਤੁਸੀਂ ਉਹਨੂੰ ਨਾਲ ਲੈ ਕੇ ਆਇਓ, ਅਸੀਂ ਉਹਦੇ ਨਾਲ ਵੀ ਬਹਿਸ ਕਰਨ ਨੂੰ ਤਿਆਰ ਆ। ਸੋ ਅਕਾਲੀ ਦਲ ਦਾ ਟਵੀਟ ਇਹ ਸੀ। ਏਦਾਂ ਦਾ ਹੀ ਟਵੀਟ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਬੜਿੰਗ ਹੋਰਾਂ ਨੇ ਕੀਤਾ। ਅਮਰਿੰਦਰ ਬੜਿੰਗ ਹੋਰਾਂ ਨੇ ਕਿਹਾ ਵੀ ਮੈਂ ਪਹਿਲਾਂ ਤੈਨੂੰ 7 ਸਵਾਲ ਪੁੱਛਦਾ, ਠੀਕ ਹੈ, ਉਹਨਾਂ 7 ਸਵਾਲਾਂ ਦੇ ਜਵਾਬ ਪਬਲਿਕ ਕਰ, ਤੇ ਜੇ ਤੂੰ ਉਹਨਾਂ ਦੇ ਜਵਾਬ ਪਬਲਿਕ ਕਰਦੇ ਤੇ ਫਿਰ ਅਸੀਂ ਜ਼ਰੂਰ ਤੇਰੀ ਗੱਲ ਤੇ ਤੇਰੇ ਓਪਨ ਡਿਬੇਟ ਕਰਨ ਲਈ ਆਵਾਂਗੇ, ਠੀਕ ਹੈ। ਮੈਂ ਹਫ਼ਤਾ ਪਹਿਲਾਂ ਇੱਕ ਸ਼ੋਅ ਕਰਦਿਆਂ ਕਿਹਾ ਸੀ ਕਿ ਇਹ ਤਿੰਨੇ ਜਾਣੇ ਉਸ ਡਿਬੇਟ ਚ ਨਹੀਂ ਜਾਣਗੇ, ਮੈਂ ਦਾਅਵਾ ਕਰਕੇ ਕਹਿੰਦਾ। ਹੁਣ ਚੌਥਾ ਟਵੀਟ ਕਿਉਂਕਿ ਚੌਵਾਂ ਜਾਣਿਆਂ ਦੇ ਨਾਂ ਸੀਗੇ ਭਗਵੰਤ ਮਾਨ ਹੋਰਾਂ ਨੇ ਲਿਖੇ, ਚੌਥਾ ਟਵੀਟ ਸੀਗਾ ਉਹਨਾਂ ਵਾਸਤੇ ਪ੍ਰਤਾਪ ਸਿੰਘ ਬਾਜਵਾ ਵਾਸਤੇ। ਪ੍ਰਤਾਪ ਸਿੰਘ ਬਾਜਵਾ ਇੱਕ ਸੰਜੀਦਾ ਲੀਡਰ ਆ ਕੰਪੈਰੇਟਿਵਲੀ, ਉਹ ਵਿਦਿਆਰਥੀ ਰਾਜਨੀਤੀ ਚੋਂ ਆਏ ਆ। ਉਹਨਾਂ ਨੇ ਇਹਦਾ ਜਵਾਬ ਬਹੁਤ ਵਧੀਆ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸੇ ਖੁੱਲੀ ਥਾਂ ਤੇ, ਸਾਂਝੀ ਥਾਂ ਤੇ ਔਰ ਪੁਲਿਸ ਕਸਟਡੀ ਤੋਂ ਬਿਨਾਂ ਇੱਕੋ ਜਿਹੀ ਰੇਸ਼ੋ ਚ ਦਰਸ਼ਕ ਸਰੋਤਿਆਂ ਦੇ ਨਾਲ ਇਹ ਬਹਿਸ ਹੋਣੀ ਚਾਹੀਦੀ ਆ ਤੇ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਹਾਜ਼ਰੀ ਚ ਬਹਿਸ ਹੋਣੀ ਚਾਹੀਦੀ ਆ। ਸੋ ਹੁਣ ਹੋਇਆ ਕੀ, ਹੁਣ ਹੋਇਆ ਇਹ ਵੀ ਅੱਜ ਦੀਆਂ ਅਖਬਾਰਾਂ ਨੇ ਇੱਕ ਖਬਰ ਪ੍ਰਕਾਸ਼ਿਤ ਕਰ ਦਿੱਤੀ ਕਿ ਜਿਹੜੀ ਨਾ ਮਤਲਬ ਇਹ ਬਹਿਸ ਆ ਇਹ ਹੁਣ 1 ਨਵੰਬਰ ਵਾਲੇ ਦਿਨ ਟੈਗੋਰ ਥੀਏਟਰ ਚੰਡੀਗੜ੍ਹ ਚ ਹੋਏਗੀ। ਉਹਦੇ ਲਈ ਥੀਏਟਰ ਬੁੱਕ ਕਰਵਾ ਲਿਆ ਗਿਆ, ਤਿਆਰੀਆਂ ਸ਼ੁਰੂ ਹੋ ਗਈਆਂ। ਠੀਕ ਹੈ, ਉਹਨਾਂ ਨੇ ਕਿਹਾ ਵੀ ਕਿਉਂਕਿ ਗੱਲ ਤੁਹਾਡੀ ਵਾਜਬ ਹੈ, ਅਸੀਂ ਇਹਦੇ ਤੇ ਬਹਿਸ ਕਰਨ ਨੂੰ ਤਿਆਰ ਹੈ। ਹੁਣ ਜਦੋਂ ਥੀਏਟਰ ਬੁੱਕ ਹੋ ਗਿਆ ਤੇ ਅਕਾਲੀ ਦਲ ਕਹਿੰਦਾ ਅਸੀਂ ਤੇ ਬਹਿਸ ਕਰ ਰਹੇ, ਅਸੀਂ ਤਾਂ ਤੇਰੇ ਘਰ ਦੇ ਬਾਹਰ ਜਾ ਕੇ ਲਲਕਾਰੇ ਮਾਰ ਰਹੇ ਜੋ ਤੂੰ ਮੱਧ ਪ੍ਰਦੇਸ਼ ਚੋਣਾਂ ਦਾ ਪ੍ਰਚਾਰ ਕਰਨ ਗਿਆ ਸੀ। ਜਾਖੜ ਹੋਰਾਂ ਦਾ ਅੱਜ ਟਵੀਟ ਆ ਗਿਆ ਵੀ ਭਾਈ ਮੈਂ ਤੇ ਨੀ ਤੇਰੇ ਜਾਂਦਾ ਏਦਾਂ ਸੱਦੇ ਤੇ, ਉੱਥੇ ਤੇ ਕਹਿੰਦੇ ਥੀਏਟਰ ਦੇ ਵਿੱਚ ਤੇ ਕਹਿੰਦੇ ਇਹ ਜਿਹੜੇ ਮਦਾਰੀ ਲੱਗਦੇ ਨੇ ਇਹ ਜਾਂ ਕਲਾਕਾਰ ਆਉਂਦੇ ਨੇ ਤੇ ਅਸੀਂ ਕਲਾਕਾਰ ਥੋੜੀ ਆ। ਠੀਕ ਹੈ, ਹੋ ਜੇ ਕਾਂਗਰਸ ਨੇ ਤੇ ਪਹਿਲਾਂ ਕਹਿਤਾ ਸੀਗਾ ਵੀ 7 ਸਵਾਲਾਂ ਦੇ ਜਵਾਬ ਦੇ। ਹੁਣ ਮੈਂ ਇਹਦੇ ਬਾਰੇ ਦੱਸਣਾ ਚਾਹੁੰਦਾ, ਮੈਂ ਇਹਦੇ ਬਾਰੇ ਦੱਸਣਾ ਇਹ ਚਾਹੁੰਦਾ ਵੀ ਜਿਹੜੇ ਸੁਨੀਲ ਜਾਖੜ ਹੋ ਰਹੀ ਆ ਹਨਾ, ਜਿੱਦਣ ਪਾਣੀਆਂ ਦਾ ਟੱਪ ਮਾਰਿਆ ਗਿਆ ਸੀ ਇਹ ਪੇ ਪੁੱਤ ਦੋਨੇ ਇੰਦਰਾ ਗਾਂਧੀ ਦੇ ਖੱਬੇ ਸੱਜੇ ਬੰਨੇ ਖੜੇ ਸੀ, ਇੱਕ ਗੱਲ। ਦੂਸਰੀ ਗੱਲ, ਜਾਖੜ ਹੋਰਾਂ ਦਾ ਬਿਆਨ ਆਮ ਆਦਮੀ ਪਾਰਟੀ ਨੇ ਪੁਰਾਣਾ ਬਿਆਨ ਬਲੈਕ ਐਂਡ ਵਾਈਟ ਉਦੋਂ ਵੀਡੀਓ ਹੁੰਦੀ ਸੀ ਉਹ ਪਬਲਿਕ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੇ ਪਾਣੀਆਂ ਦੇ ਮੁੱਦੇ ਨੇ ਇੰਟਰਸਟੇਟ ਮੁੱਦੇ ਨੇ ਉਹ ਸੁਪਰੀਮ ਕੋਰਟ ਨੇ ਦੇਖਣੇ ਆ ਤੇ ਪ੍ਰਧਾਨ ਮੰਤਰੀ ਨੇ ਦੇਖਣੇ ਆ, ਮੁੱਖ ਮੰਤਰੀ ਚ ਉਹ ਤਾਂ ਕੋਈ ਦਖਲ ਨੀ। ਠੀਕ ਹੈ, ਅੱਜ ਉਹ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਦੇ ਨੇ, ਅੱਜ ਉਹ ਕਹਿੰਦੇ ਨੇ ਮੁੱਖ ਮੰਤਰੀ ਗਦਾਰੀ ਕਰ ਗਿਆ, ਜਦਕਿ ਰਾਜਸਥਾਨ ਚ ਉਸੇ ਦਿਨ ਪ੍ਰਧਾਨ ਮੰਤਰੀ ਆਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਗੁਆਂਢੀ ਰਾਜ ਦੂਸਰੇ ਗੁਆਂਢੀ ਰਾਜ ਨੂੰ ਪਾਣੀ ਨਹੀਂ ਦੇ ਰਿਹਾ, ਮੈਂ ਚਾਹੁੰਦਾ ਉਹ ਪਾਣੀ ਦੇ ਦੇਵੇ। ਹੁਣ ਸਵਾਲ ਸਮਝੋ ਵੀ ਤੁਹਾਡੇ ਪ੍ਰਧਾਨ ਮੰਤਰੀ ਸਾਹਿਬ ਤੁਹਾਡੀ ਪਾਰਟੀ ਦੇ ਨੇ ਉਹ ਪਾਣੀ ਮੰਗ ਰਹੇ ਨੇ, ਉੱਥੇ ਤਾਂ ਤੁਸੀਂ ਵਿਰੋਧ ਨਹੀਂ ਕਰਦੇ ਵੀ ਇਹ ਪੰਜਾਬ ਦਾ ਪਾਣੀ ਆ, ਤੁਸੀਂ ਸਿਆਸਤ ਹੀ ਕਰ ਰਹੇ ਹੋ ਨਾ ਫਿਰ। ਠੀਕ ਹੈ, ਤੇ ਫਿਰ ਉਸ ਵੇਲੇ ਕਾਰਵਾ ਡੋਬਣ ਵਾਲੀ ਕਾਂਗਰਸ ਦੇ ਤੁਸੀਂ ਨਾਲ ਹੀ ਸੀ ਨਾ ਜੀ, ਤੁਸੀਂ ਤਾਂ ਨਾਲ ਖੜੇ ਸੀ ਜਦੋਂ ਟੱਪ ਮਾਰਿਆ, ਤੇ ਹੁਣ ਤੁਸੀਂ ਸਿਆਸਤ ਕਰ ਰਹੇ ਹੋ। ਅਕਾਲੀ ਦਲ ਜਿਹਨੇ ਨੋਟੀਫਿਕੇਸ਼ਨ ਕੀਤੀ ਸੀ ਜਿਹੜਾ 1 ਤਰੀਕ ਨੂੰ ਨਹੀਂ ਜਾਣਾ ਚਾਹੁੰਦਾ ਤੇ ਜਿਹੜਾ ਅੱਜ ਹੀ ਲਲਕਾਰੇ ਮਾਰ ਰਿਹਾ 10 ਤਰੀਕ ਨੂੰ ਹੀ। ਹੁਣ ਆ ਗਈ ਅਗਲੀ ਗੱਲ, ਅਗਲੀ ਗੱਲ ਇਹ ਆ ਵੀ ਕਿਉਂਕਿ ਸਾਰੀਆਂ ਸ਼ਰਤਾਂ ਪ੍ਰਤਾਪ ਬਾਜਵੇ ਦੀਆਂ ਮੰਨ ਲਈਆਂ ਗਈਆਂ ਤੇ ਜੇ ਪ੍ਰਤਾਪ ਬਾਜਵੇ ਹੋਰੀ ਵੀ ਉਸ ਦਿਨ ਨਹੀਂ ਜਾਂਦੇ ਤੇ ਬਹੁਤ ਕਿਰਕਿਰੀ ਹੋਏਗੀ, ਇਹਨਾਂ ਦਾ ਜਾਣਾ ਜਾਂ ਨਾ ਜਾਣਾ ਇਹਨਾਂ ਦੀ ਸਿਆਸਤ ਵਿੱਚ ਇਹਨਾਂ ਦੀ ਹੋਂਦ ਨੂੰ ਨਿਰਧਾਰਿਤ ਕਰ ਦੇਵੇਗਾ, ਕਿਉਂਕਿ ਅੱਜ ਦਾ ਮੀਡੀਆ ਇੰਨਾ ਜ਼ਿਆਦਾ ਤਿੱਖੇ ਰੂਪ ਚ ਅਗਰੈਸਿਵ ਰੂਪ ਚ ਕੰਮ ਕਰ ਰਿਹਾ, ਕੋਈ ਉਹਨਾਂ ਦੇ ਹੱਕ ਚ ਕੋਈ ਉਹਨਾਂ ਦੇ ਵਿਰੋਧ ਚ ਇਸ ਖਬਰ ਨੂੰ ਆਧਾਰ ਬਣਾ ਕੇ ਗੱਲ ਕਰ ਰਿਹਾ। ਹੁਣ ਗੱਲ ਆਈ ਅਗਲੀ, ਸਰ ਜਦੋਂ 21 ਤਰੀਕ ਨੂੰ ਜਿਹੜਾ 20 ਤੇ 21 ਅਕਤੂਬਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸਦਨ ਸੱਦ ਲਿਆ ਗਿਆ, ਉਸ ਸਦਨ ਦੇ ਵਿੱਚ ਵੀ ਪਾਣੀਆਂ ਦੇ ਮੁੱਦੇ ਤੇ ਇੱਕ ਮਤ ਫੈਸਲਾ ਹੋਣਾ ਕਿ ਪਾਣੀ ਵਿੱਚ ਇੱਕ ਬੂੰਦ ਵੀ ਵਾਧੂ ਨਹੀਂ, ਅਸੀਂ ਪਾਣੀ ਨਹੀਂ ਦੇ ਸਕਦੇ, ਇੱਕ ਗੱਲ। ਹੁਣ ਕਾਂਗਰਸੀ ਇੱਕ ਲੀਡਰ ਦੀ ਇਹ ਗੱਲ ਅਜੀਤ ਅਖਬਾਰ ਚ ਪਬਲਿਸ਼ ਹੋਈ ਹੈ ਕਿ ਕਾਂਗਰਸੀ ਲੀਡਰ ਨੇ ਕਿਹਾ ਕਿ ਗਵਰਨਰ ਨੇ ਇਹਨੂੰ ਮਾਨਤਾ ਨਹੀਂ ਦੇਣੀ, ਜੇ ਗਵਰਨਰ ਨੇ ਇਹਨੂੰ ਮਾਨਤਾ ਨਹੀਂ ਦੇਣੀ ਤਾਂ ਅਸੀਂ ਟਾਈਮ ਥੋੜੀ ਖਰਾਬ ਕਰਨਾ ਵਿਧਾਨ ਸਭਾ ਚ ਜਾ ਕੇ, ਇੱਕ ਗੱਲ। ਕਾਂਗਰਸੀ ਇਹ ਹੈ ਹੀ 3 ਆ, ਠੀਕ ਹੈ, 2 ਭਾਜਪਾ ਹੀ ਆ, 1 ਆਜ਼ਾਦ ਹੈ, ਫਿਰ ਜਾਣਾ ਕਿਹਨੇ ਆ? ਸੋ ਇਹ ਮੈਨੂੰ ਲੱਗਦਾ ਵਿਧਾਨ ਸਭਾ ਚ ਵੀ ਨਹੀਂ ਜਾਣਗੇ, ਪਰ ਹੋ ਸਕਦਾ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਦਾ ਟ੍ਰੈਂਡ ਬਣਿਆ ਕਿ GST ਦਾ ਇੱਕ ਬਿੱਲ ਪਾਸ ਕਰਨਾ ਹੈ, ਉਹ ਬਿੱਲ ਨੂੰ ਪਾਸ ਕਰਾਉਣਾ ਕੇਂਦਰ ਦੀ ਵੀ ਮਜਬੂਰੀ ਆ ਤੇ ਪੰਜਾਬ ਸਰਕਾਰ ਦੀ ਵੀ ਮਜਬੂਰੀ ਆ, ਹੋ ਸਕਦਾ ਗਵਰਨਰ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਹੋਰੀ ਉਹਦੀ ਮਾਨਤਾ ਦੇ ਦੇਣ, ਤੇ ਜੇ ਉਹਦੀ ਮਾਨਤਾ ਦੇ ਦਿੰਦੇ ਨੇ ਤੇ ਇਹਨਾਂ ਪਾਰਟੀਆਂ ਦੀ ਉੱਥੇ ਵੀ ਕਿਰਕਿਰੀ ਹੋਣ ਵਾਲੀ ਆ, ਉੱਥੇ ਉਹਨਾਂ ਨੂੰ ਬੋਲਣਾ ਪੈਗਾ ਇੱਕ ਮਤ ਹੋ ਕੇ ਕਿ ਪੰਜਾਬ ਦੇ ਪਾਣੀ ਵਾਧੂ ਨਹੀਂ ਗਏ। ਹੁਣ ਮੈਂ ਪੰਜਾਬ ਦੇ ਪਾਣੀ ਵਾਧੂ ਹੈਗੇ ਆ ਕਿ ਨਹੀਂ ਹੈਗੇ ਇਹਦਾ ਇੱਕ ਫਿਗਰ ਤੁਹਾਨੂੰ ਹੋਰ ਦੱਸਣੀ ਚਾਹੁੰਦਾ।
ਠੀਕ ਹੈ,
ਉਹ ਸਰ ਇਹ ਆ ਕਿ ਪੰਜਾਬ ਦੇ 153 ਬਲਾਕ ਨੇ, ਇੱਥੋਂ 53 ਬਲਾਕਾਂ ਵਿੱਚੋਂ 177 ਬਲਾਕਾਂ ਵਿੱਚ ਪਾਣੀ ਜਿਹੜਾ ਆ ਉਹ ਥੱਲੇ ਧਰਤੀ ਦੇ ਹੈ ਨੀਗਾ। ਜੇ ਇਹਦੀ ਰੇਸ਼ੋ ਬਣਾਈ ਜਾਵੇ ਇਹ 76.5 ਬਣਦੀ ਹੈ ਕਿ ਪੰਜਾਬ ਦੀ 76.5 ਹਿੱਸੇ ਧਰਤੀ ਦੇ ਵਿੱਚ ਥੱਲੇ ਪਾਣੀ ਨੀਗਾ ਰਹਿ ਗਿਆ। ਇੱਕ ਗੱਲ ਏਦਾਂ ਹੀ ਹਰਿਆਣੇ ਦੀ ਵੀ ਸਥਿਤੀ ਕੋਈ ਬਹੁਤੀ ਵਧੀਆ ਨੀਗੀ ਖੈਰ ਪਾਣੀ ਦੀ। ਹਰਿਆਣੇ ਦੇ ਵਿੱਚ ਕੁੱਲ 143 ਬਲਾਕ ਨੇ ਜਿਹਨਾਂ ਚੋਂ 88 ਬਲਾਕਾਂ ਚ ਪਾਣੀ ਹੈ ਨੀ, ਪਰ ਉੱਥੇ ਜਿਹੜਾ ਸੋਕੇ ਦੀ ਸਥਿਤੀ ਆ ਉਹ 65% ਬਣਦੀ ਹੈ, 65% ਬਣਦੀ ਹੈ। ਸੋ ਇਸ ਕਰਕੇ ਸਾਡੇ ਨਾਲੋਂ ਹਰਿਆਣੇ ਦੀ ਸਥਿਤੀ ਬਿਹਤਰ ਹੈ, ਇੱਕ ਗੱਲ। ਦੂਸਰੀ ਗੱਲ, ਪੰਜਾਬ ਵਿੱਚ ਜਿਹੜਾ ਦਰਿਆਵਾਂ ਦਾ ਪਾਣੀ ਆ ਨਾ ਜੀ, ਇਹਦੀ ਜਿਹੜੀ ਸਿੰਜਾਈ ਖੇਤਾਂ ਨੂੰ ਹੁੰਦੀ ਹੈ ਉਹ ਕੇਵਲ 27% ਭੂਮੀ ਦੀ ਸਿੰਜਾਈ ਹੀ ਜਿਹੜੀ ਆ ਦਰਿਆਵਾਂ ਦੇ ਇਹ ਪਾਣੀ ਨਾਲ ਹੁੰਦੀ ਆ, ਬਾਕੀ ਧਰਤੀ ਤੋਂ ਥੱਲਿਓ ਅਸੀਂ ਪਾਣੀ ਕੱਢਦੇ ਹਾਂ। ਤੇ ਹਰਿਆਣੇ ਚ ਵੀ ਇੰਨਾ ਕੁ ਪਾਣੀ ਉਹਨਾਂ ਨੂੰ ਮਿਲ ਰਿਹਾ, ਜਿਹੜਾ ਭਾਖੜਾ ਡੈਮ ਦਾ ਹੋਏ ਸਮਝੌਤੇ ਰਾਹੀਂ ਜਿਹੜਾ ਉਹਨਾਂ ਨੂੰ ਪਾਣੀ ਮਿਲਦਾ ਸੀ ਉਹ ਮਿਲ ਰਿਹਾ, ਕੁਝ ਪਾਣੀ ਉਹਨਾਂ ਨੇ ਇਹ ਹਿਮਾਚਲ ਤੋਂ ਡਾਇਰੈਕਟ ਲੈਣ ਦਾ ਪ੍ਰਬੰਧ ਕੀਤਾ ਹੋਇਆ। ਹੁਣ ਅਗਲਾ ਸਟੈਪ ਇਹ ਆਉਂਦਾ ਕਿ ਪੰਜਾਬ ਦੀ ਜਦੋਂ ਇਹ ਸਾਰੀ ਸਥਿਤੀ ਬਣੀ ਹੋਈ ਹੈ ਹਨਾ, ਪੰਜਾਬ ਕੋਲ ਵਾਧੂ ਪਾਣੀ ਨੀਗਾ, ਤੇ ਇਹ ਜਦੋਂ ਸਾਡੇ ਹੜ੍ਹ ਆਏ ਅਜੇ 3 ਮਹੀਨੇ ਪੁਰਾਣੀ ਗੱਲ ਹੈ ਜੀ, ਪੰਜਾਬ ਜਦੋਂ ਹੜ੍ਹ ਆਏ ਪੰਜਾਬ ਡੁੱਬ ਗਿਆ, ਪੰਜਾਬ ਕਰਲਾ ਉੱਠਿਆ, ਉਦੋਂ ਹਰਿਆਣੇ ਨੇ ਇੱਕ ਬੂੰਦ ਵੀ ਪਾਣੀ ਲੈਣ ਤੋਂ ਇਨਕਾਰ ਕੀਤਾ, ਇਹ ਕਿਸ ਤੋਂ ਲੁਕਿਆ ਹੋਇਆ ਨੀ। ਉਦੋਂ ਰਾਜਸਥਾਨ ਨੇ ਇੱਕ ਬੂੰਦ ਪਾਣੀ ਲੈਣ ਤੋਂ ਇਨਕਾਰ ਕੀਤਾ, ਤੇ ਮੈਨੂੰ ਰਮਨ ਜੀ ਯਾਦ ਹੈ ਮੈਂ ਤੁਹਾਡੇ ਨਾਲ ਸ਼ੋਅ ਚ ਵੀ ਕਿਹਾ ਸੀ ਕਿ ਸਾਨੂੰ ਤਾਂ ਉਦੋਂ ਬਚਾਇਆ ਹੀ ਪਾਕਿਸਤਾਨ ਨੇ ਸੀਗਾ ਜਦੋਂ ਉਹਨੇ ਆਪਣੇ ਸਾਰੇ ਇਹ ਗੇਟ ਖੋਲ ਕੇ ਕਿਹਾ ਸੀ ਤੁਸੀਂ ਇੱਧਰ ਪਾਣੀ ਸੁੱਟੋ ਤੇ ਆਪਾਂ ਤੁਹਾਡਾ ਹੜ੍ਹ ਤੋਂ ਬਚਾਅ ਕਰਦੇ ਹਾਂ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਹ ਜਿਸ ਝਗੜੇ ਨੂੰ ਨਾ ਏਦਾਂ ਪੇਸ਼ ਕੀਤਾ ਜਾ ਰਿਹਾ ਵੀ ਇਹ ਸ਼ਾਇਦ ਦੋ ਸੂਬਿਆਂ ਦਾ ਝਗੜਾ ਵਾ, ਵੀ ਹਰਿਆਣੇ ਦਾ ਤੇ ਪੰਜਾਬ ਦਾ ਝਗੜਾ, ਬੇਸਿਕਲੀ ਹਰਿਆਣੇ ਤੇ ਪੰਜਾਬ ਦਾ ਝਗੜਾ ਹੀ ਨੀਗਾ। ਝਗੜਾ ਦੋ ਰਾਜਾਂ ਦਾ ਤਾਂ ਹੋਵੇ ਵੀ ਪੰਜਾਬ ਦਾ ਦਰਿਆ ਹਰਿਆਣੇ ਵਿੱਚ ਦੀ ਲੰਘਦਾ ਹੋਵੇ, ਅਸੀਂ ਉਸ ਦਰਿਆ ਨੂੰ ਨਹਿਰਾਂ ਚ ਪਾ ਕੇ ਤੇ ਇੱਧਰ ਖੇਤਾਂ ਦੀ ਸਿੰਜਾਈ ਚ ਪਾਣੀ ਵਰਤ ਲਈਏ, ਹਰਿਆਣੇ ਨੂੰ ਪਾਣੀ ਨਾ ਜਾਣ ਦਈਏ, ਫੇਰ ਤਾਂ ਝਗੜਾ ਹੈ ਦੋ ਰਾਜਾਂ ਦਾ। ਵੀ ਪੰਜਾਬ ਦੇ ਦਰਿਆ ਨੇ ਪੰਜਾਬ ਚ ਹੀ ਵਗਦੇ ਨੇ ਤੇ ਪੰਜਾਬ ਚੋ ਹੀ ਵਗਦੇ ਪਾਕਿਸਤਾਨ ਚਲੇ ਜਾਂਦੇ ਨੇ, ਹਰਿਆਣੇ ਦਾ ਇੰਨਾ ਕੋਈ ਲੇਖਾ ਦੇਖਾ ਹੀ ਨੀ। ਜੇ ਦੋ ਸਟੇਟਾਂ ਦਾ ਕੋਈ ਝਗੜਾ ਹੀ ਨੀ ਤੇ ਉਹਨੂੰ ਦੋ ਸਟੇਟਾਂ ਦਾ ਝਗੜਾ ਬਣਾ ਕੇ ਹੱਲ ਕਰਨ ਦੀ ਗੈਰ ਵਿਗਿਆਨਿਕ ਪ੍ਰੈਕਟਿਸ ਕਿਉਂ ਕੀਤੀ ਜਾ ਰਹੀ ਆ? ਹੁਣ ਇਹਦੇ ਜਵਾਬ ਚ ਮੈਂ ਇਹ ਦੱਸਣਾ ਚਾਹੁੰਦਾ ਜਿਹੜਾ ਰਿਪੇਰੀਅਨ ਐਕਟ ਹੈ, ਰਿਪੇਰੀਅਨ ਐਕਟ ਇਹ ਕਹਿੰਦਾ ਕਿ ਜਿਹਦੀ ਧਰਤੀ ਆ ਜਿਹਦੇ ਚੋਂ ਦਰਿਆ ਲੰਘਦੇ ਨੇ ਉਹਦੇ ਚ ਹੀ ਦਰਿਆ ਮਾਰ ਕਰਦੇ ਨੇ, ਉਹਦਾ ਹੀ ਫਾਇਦਾ ਕਰਦੇ ਨੇ ਤੇ ਉਹਦਾ ਹੀ ਨੁਕਸਾਨ ਕਰਦੇ ਨੇ, ਕਿਉਂਕਿ ਅਸੀਂ ਇੱਕ ਸਟੇਟ ਦੇ ਅੰਦਰ ਵੱਖ ਵੱਖ ਸੂਬੇ ਆ, ਸੋ ਪਹਿਲ ਸੂਬੇ ਨੂੰ ਆ। ਸੋ ਇਹ ਜਿਹੜਾ ਪਾਣੀਆਂ ਦਾ ਇਸ਼ੂ ਆ ਨਾ ਜੀ, ਇਹ ਜਿਹੜੇ ਸਟੇਟ ਦੇ ਇਸ਼ੂ ਨੇ ਉਹਦੇ ਵਿੱਚ ਮੈਨੂੰ ਹੁਣ ਉਹ ਭੁੱਲ ਗਿਆ ਕਿ ਕਿੰਨੇ ਨੰਬਰ ਅਨੁਛੇਦ ਵਿੱਚ ਹੈ, ਉਹ ਪੰਜਾਬ ਦਾ ਇਸ਼ੂ ਹੈ, ਸਟੇਟ ਦਾ ਇਸ਼ੂ ਹੈ, ਸੈਂਟਰ ਦਾ ਇਸ਼ੂ ਹੀ ਨਹੀਂ। ਜੇ ਉਹ ਸਟੇਟ ਦਾ ਇਸ਼ੂ ਹੈ ਤੇ ਉਹਨੂੰ ਤੁਸੀਂ ਸੈਂਟਰ ਰਾਹੀਂ ਕਿਵੇਂ ਹੱਲ ਕਰ ਸਕਦੇ ਹੋ, ਉਹਨੂੰ ਸੁਪਰੀਮ ਕੋਰਟ ਰਾਹੀਂ ਕਿਵੇਂ ਹੱਲ ਕਰ ਸਕਦੇ ਹੋ? ਉਹ ਤੇ ਇਸ਼ੂ ਸਾਡਾ ਪੰਜਾਬ ਦਾ, ਪਾਣੀਆਂ ਦੇ ਇਸ਼ੂ ਸਟੇਟਾਂ ਦੇ ਇਸ਼ੂ ਨੇ, ਇਕੱਲਾ ਝਗੜਾ ਪੰਜਾਬ ਤੇ ਹਰਿਆਣੇ ਦਾ ਝਗੜਾ ਨੀਗਾ। ਪਾਣੀਆਂ ਦੇ ਝਗੜੇ ਤੇ ਉਧਰ ਕਵੇਰੀ ਨਦੀ ਦੇ ਵੀ ਝਗੜੇ ਚੱਲਣ ਡਏ ਨੇ, ਕਰਨਾਟਕ ਵਿੱਚ ਵੀ ਚੱਲਣ ਡਏ ਨੇ, ਤਾਮਿਲਨਾਡੂ ਚ ਵੀ ਚੱਲਣ ਡਏ ਨੇ। ਸੋ ਇਹ ਪਾਣੀਆਂ ਦੇ ਝਗੜੇ ਇੱਕ ਤੋਂ ਵਧੇਰੇ ਰਾਜਾਂ ਚ ਨੇ, ਇਸ ਕਰਕੇ ਪਾਣੀਆਂ ਦੇ ਝਗੜੇ ਨੂੰ ਰਿਪੇਰੀਅਨ ਐਕਟ ਦੇ ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਆ, ਇਹੋ ਹੀ ਇਹਦਾ ਵਿਗਿਆਨਿਕ ਹੱਲ ਹੈ। ਸੁਪਰੀਮ ਕੋਰਟ ਤੇ ਦਬਾਅ ਬਣਾ ਕੇ ਜਾਂ ਸੁਪਰੀਮ ਕੋਰਟ ਦੇ ਉਸ ਦਬਾਅ ਨੂੰ ਸੈਂਟਰ ਦੇ ਦਬਾਅ ਰਾਹੀਂ ਡਬਲ ਇੰਜਨ ਦੀ ਸਰਕਾਰ ਨੂੰ ਫਾਇਦਾ ਦੇਣ ਲਈ ਏਦਾਂ ਦੇ ਜਿਹੜੇ ਯਤਨ ਕਰਨੇ ਨਾ ਜੀ, ਉਹ ਲੋਕ ਵਿਰੋਧੀ ਨੇ, ਉਹ ਕੋਈ ਬਹੁਤ ਵਧੀਆ ਗੱਲ ਨਹੀਂ। ਤੇ ਹੁਣ ਅਜਿਹੀ ਸਥਿਤੀ ਦੇ ਵਿੱਚ ਦੇਖਣਾ ਇਹ ਬਣਦਾ
ਵਿਰਲੇ ਸਾਹਿਬ, ਜੇ ਆਪਾਂ ਦੇਖਦੇ ਆ ਇੰਨੇ ਸਾਲ ਤੁਸੀਂ ਵੀ ਆਪਣੇ ਤਜਰਬੇ ਚ ਹੰਡਾਇਆ, ਇਹ ਵਰਤਾਰਾ ਤਕਰੀਬਨ ਇਸ ਕਿਸਮ ਦਾ ਹੀ ਹੈ ਕਿ ਅਸੀਂ ਤਮਾਸ਼ਬੀਨ ਬਣ ਚੁੱਕੇ ਹਾਂ ਸਿਆਸਤ ਦੇ। ਉਹੀ ਹਰਾਮੇਬਾਜ਼ੀਆਂ, ਉਹੀ ਨਾਰੇਬਾਜ਼ੀਆਂ, ਉਹੀ ਮੈਂ ਜਿਤਾ ਦੂੰਗਾ, ਬਾਹਾਂ ਚੜਾ ਚੜਾ ਕੇ ਗੱਲਾਂ ਕਰਦੇ ਨੇ, ਇਹ ਡਰਾਮੇਬਾਜ਼ੀ ਵਿਕ ਰਹੀ ਹੈ। ਲੋਕ ਇਥੋਂ ਕਦੋਂ ਵਕਣਗੇ ਇਹ ਵੀ ਜ਼ਰੂਰੀ ਹੈ। ਹੁਣ ਜੇ ਪਾਣੀਆਂ ਦੀ ਅਸੀਂ ਗੱਲ ਕਰੀਏ, ਆਪਾਂ ਦੇਖੋ ਤੁਸੀਂ ਬੜੀ ਤਫਸੀਲ ਨਾਲ ਤੁਸੀਂ ਗੱਲ ਕਰ ਰਹੇ ਹੋ, ਪਰ ਜਦੋਂ ਵੀ ਇਸ ਗੱਲ ਨੇ ਜਿੱਤਣਾ ਤੇ ਡਰਾਮੇਬਾਜ਼ੀ ਨੇ ਜਿੱਤਣਾ। ਆ ਕਦੇ ਚਾਬੀ ਦੀ ਕਹੀ ਲੈ ਕੇ ਆ ਜਾਓ, ਕਦੇ ਜਾਨ ਵਾਰ ਦੂੰਗਾ, ਕਦੇ ਮੈਂ ਆਪਣਾ ਸਿਰ ਪਾਰ ਦੂੰਗਾ, ਕੌਮ ਨੂੰ ਮੈਂ ਕੁਛ ਨੀ ਕਰਦਾ। ਅੱਛਾ, ਜਾਂਦਾ ਕਿਸੇ ਦਾ ਕੁਛ ਵੀ ਨੀ, ਓਹੀ ਗੱਲ ਓਹੀ ਮਧਾਣੀ ਇਹ ਚੱਕਰ ਚੱਲਦਾ ਰਹਿੰਦਾ ਹੈ। ਜਿਵੇਂ ਹੁਣ ਤੁਸੀਂ ਦੱਸਿਆ ਕਿ ਚਲੋ ਜੇ ਭਗਵੰਤ ਮਾਨ ਨੇ ਵਕਤੀ ਤੌਰ ਤੇ ਇੱਕ ਚੁਣੌਤੀ ਦੇ ਵੀ ਦਿੱਤੀ ਕਿ ਆ ਜਾਓ ਭਾਈ ਟੈਗੋਰ ਥੀਏਟਰ ਚ, ਤੇ ਉਦੋਂ ਜਾ ਕੇ ਫੇਰ ਉਹ ਸ਼ਰਾਜ਼ਾ ਬਿਖਰ ਜਾਂਦਾ ਜੀ। ਹਾਂਜੀ
ਬਿਲਕੁਲ ਬਿਲਕੁਲ ਮਾਹੌਲ ਦੁਬਾਰਾ ਗੜਬੜਾ ਰਿਹਾ ਤੇ ਮੈਂ ਇਹਦੇ ਬਾਰੇ ਇੱਕ ਸੋਚ ਰਿਹਾ ਵੀ ਅੱਜ ਪੰਜਾਬ ਉਹ 80 ਵਾਲਾ ਪੰਜਾਬ ਨਹੀਂ ਦਾ, ਠੀਕ ਹੈ ਨਾ ਜੀ। ਅੱਜ 80 ਵਾਲਾ ਪੰਜਾਬ ਨਹੀਂ, ਅੱਜ ਕਾਫੀ ਵਰਿਆਂ ਬਾਅਦ ਲੋਕ ਕਾਫੀ ਬਦਲ ਗਏ ਨੇ। ਤੁਸੀਂ ਤਾਂ ਧਰਤੀ ਦਾ ਇਹਨਾਂ ਸਾਲਾਂ ਚ ਧਰਤੀ ਦਾ ਹੇਠਲਾ ਪਾਣੀ ਮੁਕਾ ਲਿਆ। ਤੁਸੀਂ ਤਾਂ ਉਹ ਪਾਰਟੀਆਂ ਆ ਜਿਨ੍ਹਾਂ ਨੇ ਪੰਜਾਬ ਦੇ ਜਿਹੜੇ ਧਰਤੀ ਹੇਠਲੇ ਪਾਣੀ ਆ ਉਹਨਾਂ ਦਾ ਤੁਸੀਂ ਫਿਕਰ ਨਹੀਂ ਕੀਤਾ, ਹਨਾ। ਅੱਜ ਪੰਜਾਬ ਸਿਰ 3.5 ਲੱਖ ਕਰੋੜ ਦਾ ਕਰਜ਼ਾ, 3.5 ਲੱਖ ਕਰੋੜ ਦਾ ਉਹਦਾ ਕਰਜ਼ਾ ਲਾਉਣ ਲਈ ਤੁਸੀਂ ਅੱਗਿਓਂ ਹੋਰ ਕਰਜ਼ਾ ਫੜਦੇ ਹੋ, ਠੀਕ ਹੈ ਇੱਕ ਬੰਨੇ ਤੇ। ਦੂਸਰੇ ਬੰਨੇ RBI ਦੀ ਰਿਪੋਰਟ ਹੈ, ਬੇਸ਼ਰਮੀ ਦੀਆਂ ਹੱਦਾਂ ਇਹ ਆ ਕਿ ਅਸੀਂ 35% ਕੁੱਲ ਸਾਡੀ ਜਿਹੜੀ ਆਮਦਨ ਆ ਉਹਦਾ 35% ਲੋਕਾਂ ਨੂੰ ਮੁਫ਼ਤ ਦੀਆਂ ਰਿਓੜੀਆਂ ਦੇਣ ਚ ਲਾ ਰਹੇ ਆ। ਪੰਜਾਬ ਦੀ GDP ਦਾ 48% ਅਸੀਂ ਦੇ ਰਹੇ ਆ ਮੁਫ਼ਤ ਵਿੱਚ। ਸਾਡਾ ਗਵਾਂਢੀ ਸੂਬਾ ਜਿਹੜਾ ਹਰਿਆਣਾ ਜਿਹਦੇ ਨਾਲ ਸਾਡਾ ਝਗੜਾ, ਉਹ ਦਿੰਦਾ 0.9%, ਠੀਕ ਆ ਜੀ। ਤੁਸੀਂ ਇੱਥੋਂ ਲਾ ਲਓ ਹਿਸਾਬ ਕਿ ਪੰਜਾਬ ਦਾ ਬਣਨਾ ਕੀ ਆ। ਮੈਂ ਕਹਿੰਦਾ ਪੰਜਾਬ ਦੇ ਉਹ ਲੋਕ ਸਿਆਣੇ ਆ ਜਿਨ੍ਹਾਂ ਨੇ ਆਪਣੇ ਸੋਨਿਆਂ ਵਰਗੇ ਪੁੱਤਰ ਧੀਆਂ ਨੂੰ ਉਹ ਜਿਹੜਾ 18 ਸਾਲ ਦੀ ਉਮਰ ਚ ਕੈਨੇਡਾ ਨੂੰ ਤੋਰ ਦਿੱਤਾ। ਉਹ ਤੁਹਾਡਾ ਤਾਂ ਇਨਵਾਇਰਮੈਂਟ ਪੋਲੂਟਡ ਹੋ ਗਿਆ, ਤੁਹਾਡੇ ਹਸਪਤਾਲਾਂ ਚ ਵੀਲ ਚੇਅਰ ਨੀ, ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਸੁੱਖ ਸਹੂਲਤ ਨੀ, ਤੁਹਾਡੇ ਸਕੂਲ ਜਿਹੜੇ ਨੇ ਉਹ ਟੀਚਰਾਂ ਤੋਂ ਖਾਲੀ ਆ, ਕਿਸੇ ਸਕੂਲ ਚ ਪੀਅਨ ਨੀ ਗਾ, ਕਿਸੇ ਕਲਰਕ ਨੀ ਗਾ, ਕਿਤੇ ਰਾਖਾ ਨੀ ਗਾ ਤੁਹਾਡੇ ਕੋਲ, ਕਿਤੇ ਗੇਟ ਕੀਪਰ ਨੀ, ਕਿਤੇ ਮਾਲੀ ਨੀ ਗਾ, ਤੇ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ। ਤੇ ਇਹ ਕਿਸੇ ਇੱਕ ਸਰਕਾਰ ਸਿਰ ਅਲਾਂਬਾ ਥੋੜੀ ਆ ਸਾਡਾ, ਇਹ ਅਲਾਂਬਾ ਇਹ ਨੀ ਵੀ ਭਗਵੰਤ ਮਾਨ ਦੀ ਸਰਕਾਰ ਸਹਿ ਰਿਹਾ, ਇਹ ਅਲਾਂਬਾ ਤੇ ਤੁਹਾਡੀਆਂ 70 ਸਾਲਾਂ ਦੀਆਂ ਸਾਰੀਆਂ ਸਰਕਾਰਾਂ ਸਹਿ ਰਿਹਾ ਨਾ। ਜਿੰਨਾ ਜਿੰਨਾ ਤੁਸੀਂ ਵੱਧ ਰਾਜ ਕੀਤਾ ਓਨੀ ਓਨੀ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੇ ਤੁਹਾਨੂੰ ਪਤਾ ਸਾਰਿਆਂ ਨੂੰ ਹੀ ਆ ਵੀ ਕਿੰਨੀ ਕਿੰਨੀ ਕਿੱਥੇ ਕਿੱਥੇ ਅਸੀਂ ਗਦਾਰੀ ਕੀਤੀ ਆ, ਕਿੱਥੇ ਕਿੱਥੇ ਕੀ ਹੋਇਆ। ਇਸੇ ਕਰਕੇ ਤੁਸੀਂ ਓਪਨ ਬਹਿਸ ਵਿੱਚ ਜਾਣਾ ਨੀ ਚਾਹੁੰਦੇ। ਸੋ ਮੈਂ ਤਾਂ ਜੀ ਓਪਨ ਬਹਿਸ ਦੇ ਬਿਲਕੁਲ ਹੱਕ ਚ ਹੈ, ਜੇ ਭਗਵੰਤ ਮਾਨ ਦੇ ਵੀ ਉਹ ਖਿਲਾਫ਼ ਜਾਂਦੀ ਆ ਓਪਨ ਬਹਿਸ ਤਾਂ ਜਾਣੀ ਚਾਹੀਦੀ। ਕਹਿੰਦੇ ਆ ਨਾ 100 ਫੁੱਲ ਖੜਨ ਦਿਓ, 100 ਵਿਚਾਰ ਭਿੜਨ ਦਿਓ। ਸੋ ਵਿਚਾਰਾਂ ਦੇ ਖੜਨ ਦਾ ਮੌਕਾ ਹੈ, ਵਿਚਾਰਾਂ ਦੇ ਭਿੜਨ ਦਾ ਮੌਕਾ ਹੈ, ਫੁੱਲਾਂ ਦੇ ਖੜਨ ਦਾ ਮੌਕਾ ਹੈ। ਸੋ ਮੈਨੂੰ ਤੇ ਲੱਗਦਾ ਵੀ ਇਹ ਬਹੁਤ ਪਾਣੀਆਂ ਦੇ ਮੁੱਦੇ ਤੇ ਜਿਹੜੀ ਸਿਆਸਤ ਗੜਵਾਈ ਹੈ ਉਹਦੇ ਚ ਜੇ ਅਸੀਂ ਲੋਕਾਂ ਨੂੰ ਸਹੀ ਡਾਇਰੈਕਸ਼ਨ ਦਿੱਤੀ ਤਾਂ ਪਾਣੀਆਂ ਦਾ ਮੁੱਦਾ ਪੰਜਾਬੀਆਂ ਦਾ ਮੁੱਦਾ ਬਣ ਕੇ ਪੇਸ਼ ਹੋਣਾ ਚਾਹੀਦਾ, ਨਾ ਕਿ ਇਹ ਧਰਮ ਦਾ ਮੁੱਦਾ ਬਣ ਕੇ ਪੇਸ਼ ਹੋਵੇ ਜਿੱਦਾਂ ਪਿਛਲੀ ਵਾਰੀ ਹੋਇਆ ਸੀ।
ਤੇ ਆਪਾਂ ਇੱਕ ਇਹਦੇ ਤੇ ਵੀ ਗੱਲ ਕਰ ਲਈਏ ਜੀ, ਜਿਹੜੀ ਇਹ ਵਿਧਾਨ ਸਭਾ ਦਾ ਸਪੈਸ਼ਲ
ਗੱਲ ਇੱਦਾਂ ਆ, ਇਹਦੇ ਚ 2-3 ਪੁਆਇੰਟ ਬਹੁਤ ਇੰਪੋਰਟੈਂਟ ਨੇ। ਪਹਿਲੀ ਗੱਲ ਵੀ ਇਹ ਪਿਛਲੀ ਵਾਰ ਜਦੋਂ ਬੁਲਾਇਆ ਸੀ ਤੇ ਉਹਨੂੰ ਮਾਨਤਾ ਨਹੀਂ ਸੀ ਦਿੱਤੀ ਗਵਰਨਰ ਸਾਹਿਬ ਨੇ, ਹਾਂਜੀ ਜਦੋਂ ਗਵਰਨਰ ਸਾਹਿਬ ਨੇ ਮਾਨਤਾ ਨਹੀਂ ਦਿੱਤੀ ਤੇ ਉਹਦੇ ਚ 4 ਐਕਟ ਪਾਸ ਹੋਏ ਸੀਗੇ, ਕਾਨੂੰਨ ਬਣੇ ਸੀ ਬਿੱਲ, ਤੇ ਉਹ ਬਿੱਲ ਵੀ ਅਜੇ ਉਹਨਾਂ ਦੀ ਇਹ ਜਿਹੜੇ ਦੂਜੀ ਟੇਬਲ ਤੇ ਗਵਰਨਰ ਸਾਹਿਬ ਦੇ ਤੇ ਧੂੜ ਫੱਕ ਰਹੇ ਆ। ਦੂਸਰੀ ਗੱਲ ਬਈ ਜਦੋਂ ਇਹ ਬਿੱਲ ਪਾਸ ਨਹੀਂ ਹੋਏ ਤੇ ਉਲਟਾ ਕਿਰਕਿਰੀ ਹੋਈ ਹੈ ਪੰਜਾਬ ਸਰਕਾਰ ਦੇ ਤੇ ਗਵਰਨਰ ਦੇ ਆਪਸੀ ਸੰਬੰਧਾਂ ਨੂੰ ਲੈ ਕੇ। ਹੁਣ ਫਿਰ ਲੱਗਦਾ ਇਹੋ ਹੀ ਆ ਕਿ ਗਵਰਨਰ ਹੋਰੀ ਇਹਨੂੰ ਮਾਨਤਾ ਦੇਣਗੇ ਕਿ ਨਹੀਂ ਦੇਣਗੇ। ਜੇ ਇਹਨੂੰ ਮਾਨਤਾ ਦੇ ਦਿੰਦੇ ਆ ਤੇ ਫਿਰ ਪਿਛਲਾ ਕਿੱਦਾਂ ਤੁਸੀਂ ਨਹੀਂ ਮਾਨਤਾ ਦਿੱਤੀ, ਜੇ ਮਾਨਤਾ ਨਹੀਂ ਦਿੰਦੇ ਤੇ ਫਿਰ ਬਈ ਕੱਲ ਤੁਸੀਂ ਅਜੇ ਦਿੱਲੀ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਪੈਸ਼ਲ ਸਦਨ ਕਿੱਦਾਂ ਕਰ ਲਿਆ ਸੀ? ਜੇ ਤੁਸੀਂ ਦਿੱਲੀ ਵਿੱਚ ਸਪੈਸ਼ਲ ਸਦਨ ਕਰ ਸਕਦੇ ਹੋ ਤੇ ਪੰਜਾਬ ਚ ਕਿੱਦਾਂ ਨਹੀਂ ਹੁੰਦਾ? ਪੰਜਾਬ ਵਿਧਾਨ ਸਭਾ ਦੇ ਐਕਟ ਨੰਬਰ 16 ਦੇ ਮੁਤਾਬਕ ਵਿਧਾਨ ਸਭਾ ਆਪਣਾ ਆਪਾਤਕਾਲੀਨ ਸਥਿਤੀਆਂ ਵਿੱਚ ਵਿਸ਼ੇਸ਼ ਸਦਨ ਬੁਲਾ ਸਕਦੀ ਆ। 20 ਜੂਨ ਨੂੰ ਜਿਹੜਾ ਸਾਡਾ ਬਜਟ ਸੈਸ਼ਨ ਸੀ ਇਹ ਅਜੇ ਉਦੋਂ ਸਥਗਿਤ ਕੀਤਾ ਗਿਆ ਸੀ ਇਹ ਉਹਦੀ ਕੰਟੀਨਿਊਟੀ ਵਿੱਚ ਹੀ ਚੱਲਣਾ ਆ। ਸੋ ਇਹ ਬੁਲਾਇਆ ਜਾ ਸਕਦਾ ਆ ਔਰ ਗਵਰਨਰ ਹੋਣੀ ਜੋ ਮਰਜ਼ੀ ਉਹਦੇ ਤੇ ਅੜਿੱਕਾ ਡਾਈ ਜਾਣ ਵੀ ਇਹ ਨਹੀਂ ਬੁਲਾਇਆ ਜਾ ਸਕਦਾ ਜਾਂ ਜੇ ਨਹੀਂ ਬੁਲਾਇਆ ਜਾ ਸਕਦਾ ਤੇ ਆਪੋਜੀਸ਼ਨ ਪਾਰਟੀਆਂ ਵੀ ਉਹਦੇ ਚ ਦਖਲ ਨਾ ਦੇਣ। ਸੋ ਏਦਾਂ ਦੀ ਸਥਿਤੀ ਵੀ ਬਣ ਸਕਦੀ ਆ ਪਰ ਭਗਵੰਤ ਮਾਨ ਹੋਰਾਂ ਨੇ ਨਾ ਇਹਨੂੰ ਬੜੀ ਕਾਹਲੀ ਵਿੱਚ ਇਹਨੂੰ ਵੀ ਡਿਜ਼ਾਇਨ ਕੀਤਾ ਹੈ। ਇਹ ਤਰੀਕ ਰੱਖੀ ਗਈ 20 ਤੇ 21 ਅਕਤੂਬਰ ਦੀ। ਦੇਖੋ 21 ਅਕਤੂਬਰ ਨੂੰ ਸੈਚਰਡੇ ਆ ਹਨਾ ਤੇ 20 ਤੇ 21 ਦਾ ਮਤਲਬ ਆ ਵੀ ਇਹ ਸੈਸ਼ਨ ਜਿਹੜਾ ਆ ਛੁੱਟੀ ਵਾਲੇ ਦਿਨ ਜਾਂ ਤਾਂ ਚੱਲੂਗਾ ਜਾਂ ਛੁੱਟੀ ਵਾਲੇ ਦਿਨ ਨਹੀਂ ਚੱਲੂਗਾ। ਜੇ ਛੁੱਟੀ ਵਾਲੇ ਦਿਨ ਨਾ ਚੱਲਿਆ ਤੇ ਫਿਰ ਇਹ 20, 21, 22 ਤੇ 23 ਨੂੰ ਜਾ ਕੇ ਸਮਾਪਤ ਹੋਏਗਾ ਸੋਮਵਾਰ ਵਾਲੇ ਦਿਨ। ਠੀਕ ਹੈ ਇਹ ਵੀ ਥੋੜੀ ਜੀ ਇਹਨਾਂ ਕੋਲ ਮੈਨੂੰ ਲੱਗਦਾ ਕਿ ਗੜਬੜ ਹੋ ਗਈ ਹੈ ਇਹ ਕਿਵੇਂ ਮੈਨੇਜ ਹੁੰਦੀ ਹੈ ਛੁੱਟੀ ਵਾਲੇ ਦਿਨ ਚੱਲਦਾ ਜਾਂ 2 ਛੁੱਟੀਆਂ ਤੋਂ ਬਾਅਦ ਫਿਰ ਸੋਮਵਾਰ ਨੂੰ ਚੱਲੂਗਾ ਇਹ ਵੀ ਹੈ। ਨਾਲ ਇਹਦੇ ਚ ਇਹ ਵੀ ਹੈ ਕਿ ਇਹਦੇ ਤੇ ਜਿਹੜੀਆਂ ਪਾਰਟੀਆਂ ਦੇ ਬਿਆਨ ਹੋਣੇ ਨੇ ਉਹ ਕਿਉਂਕਿ ਲਾਈਵ ਚੱਲਣੇ ਨੇ ਇਹਦੇ ਵਿੱਚ ਵੀ ਭਗਵੰਤ ਮਾਨ ਹੋਣਾ ਨੇ ਕਿਸੇ ਨੂੰ ਬਖਸ਼ਣਾ ਨੀਗਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਕਿਹਨੇ ਚਾਂਦੀ ਦੀ ਕਹੀ ਦੇ ਨਾਲ SYL ਪੁੱਟਣ ਦੀ ਕੋਸ਼ਿਸ਼ ਕੀਤੀ ਕਿਹਨੇ ਪਹਿਲੀ ਨੋਟੀਫਿਕੇਸ਼ਨ ਕੀਤੀ। ਹਾਂ ਮੈਂ ਬਾਦਲ ਸਾਹਿਬ ਦੇ ਹੱਕ ਚ ਜਿਹੜੀ ਗੱਲ ਆ ਉਹ ਇੱਕ ਦੱਸਣੀ ਭੁੱਲ ਗਿਆ। 2016 ਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਉਹ SYL ਨਹਿਰ ਦੀ ਨੋਟੀਫਿਕੇਸ਼ਨ ਹੋਈ ਸੀ ਨਾ ਜੀ ਇਹ ਜ਼ਮੀਨ ਦੀ ਅਲਾਟਮੈਂਟ ਦੀ ਉਹ ਡੀ ਨੋਟੀਫਾਈ ਵੀ ਬਾਦਲ ਸਾਹਿਬ ਨੇ ਕੀਤੀ ਸੀ। ਜੇ ਨੋਟੀਫਿਕੇਸ਼ਨ ਉਹਨਾਂ ਕੀਤੀ ਉਹ ਡੀ ਨੋਟੀਫਿਕੇਸ਼ਨ ਵੀ ਉਹਨਾਂ ਨੇ ਕੀਤੀ ਸੀ। ਇਹ ਗੱਲ ਉਹਨਾਂ ਦੇ ਹੱਕ ਚ ਵੀ ਜਾਂਦੀ ਆ ਇਹ ਮੈਂ ਦੱਸਣੀ ਭੁੱਲ ਗਿਆ ਸੀਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਕਿ ਇਹ ਸਾਰੀਆਂ ਗੱਲਾਂ ਦੇ ਜਦੋਂ ਉੱਥੇ ਨਿਤਾਰੇ ਹੋਣੇ ਨੇ ਨਾ ਜੀ ਤੇ ਫਿਰ ਦੇਖੋ ਕੀ ਬਣਦਾ ਤੇ ਕੀ ਨਹੀਂ ਬਣਦਾ।
ਐਬਸੋਲੂਟਲੀ ਤੇ ਇੱਕ GST ਵਾਲੀ ਗੱਲ ਵੀ ਆਉ ਬਿੱਲ ਦੀ ਗੱਲ ਹੋ ਰਹੀ ਸੀ ਪੰਜਾਬ ਪੱਧਰ ਦੇ ਉੱਤੇ GST
ਕੌਂਸਲ ਸੈਂਟਰ ਹੀ ਹੁੰਦੀ ਹੈ ਉਹ ਨਵੇਂ GST ਦੇ ਦਰਾਂ ਨੂੰ ਵਧਾਉਣ ਘਟਾਉਣ ਲਈ ਸਟੇਟਾਂ ਨੂੰ ਇੱਕ ਦਿੰਦੀ ਆ ਤੇ ਉਹਨੂੰ ਮਾਨਤਾ ਦੇਣੀ ਜ਼ਰੂਰੀ ਹੁੰਦੀ ਆ। ਉਹ ਉਦਾਂ ਦਾ ਕੋਈ ਐਕਟ ਪਤਾ ਨਹੀਂ ਅਜੇ ਕਿਉਂਕਿ ਏਜੰਡਾ ਨਹੀਂ ਦੱਸਿਆ ਗਿਆ। ਦੇਖੋ ਇਹ ਵੀ ਇੱਕ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਵੈਸੇ ਕਿਸੇ ਸੂਬੇ ਦੀ ਵਿਧਾਨ ਸਭਾ ਸਭ ਤੋਂ ਵੱਡੀ ਕੋਈ ਇੱਕ ਸਮਝ ਲਓ ਵੀ ਇਕਾਈ ਹੈ ਹਨਾ ਜਿਹਦੀ ਮੀਟਿੰਗ ਹੋਣੀ ਹੋਵੇ ਤੇ ਉਹਦਾ ਏਜੰਡਾ ਨਾ ਦੱਸੋ ਇਹ ਬਹੁਤ ਮਾੜੀ ਗੱਲ ਹੈ। ਠੀਕ ਹੈ ਇਹ ਸਪੀਕਰ ਨੇ ਨੀ ਇਹਦਾ ਇਹਦੀ ਨੋਟੀਫਿਕੇਸ਼ਨ ਕੀਤੀ ਇਹ ਸਪੀਕਰ ਦੇ ਬਿਹਾਫ ਤੇ ਸਪੀਕਰ ਦੇ ਸੈਕਟਰੀ ਨੇ ਇਹਦੀ ਨੋਟੀਫਿਕੇਸ਼ਨ ਕੀਤੀ ਆ ਵੀ 20-21 ਅਕਤੂਬਰ ਨੂੰ ਸਪੈਸ਼ਲ ਸਦਨ ਬੁਲਾਇਆ ਜਾ ਰਿਹਾ। ਉਹਨਾਂ ਨੇ ਇਹਦਾ ਏਜੰਡਾ ਨਹੀਂ ਦੱਸਿਆ। ਜਦੋਂ ਇਹਦਾ ਏਜੰਡਾ ਨਹੀਂ ਦੱਸਿਆ ਨਾ ਜੀ ਤੇ ਇੱਕ ਚਿੰਤਾ ਬਣਦੀ ਆ ਵੀ ਇਹਨਾਂ ਨੇ ਹੋਰ ਉਹਦੇ ਚ ਕੀ ਕਰਨਾ। ਪਾਣੀਆਂ ਦੇ ਮੁੱਦੇ ਬਾਰੇ ਵੀ ਉਹਨਾਂ ਦੱਸਿਆ ਨੀ ਗਾ ਕਿ ਪਾਣੀਆਂ ਦੇ ਮੁੱਦੇ ਬਾਰੇ ਅਸੀਂ ਕੁਛ ਬਿੱਲ ਲਿਆਉਣਾ ਜਾਂ ਨਹੀਂ ਲਿਆਉਣਾ। ਇਹ ਤਾਂ ਅਸੀਂ ਸਾਡੀ ਆਪਣੀ ਇੱਕ ਅਸੈਸਮੈਂਟ ਆ ਵੀ ਪਾਣੀਆਂ ਦਾ ਇੰਪੋਰਟੈਂਟ ਮੁੱਦਾ ਸਿਆਸਤ ਪੱਕੀ ਹੋਈ ਹੈ ਪਾਣੀਆਂ ਦੇ ਮੁੱਦੇ ਤੇ ਇਹ ਸਾਰੇ ਚੰਡੀਗੜ੍ਹ ਨੂੰ ਭੱਜੇ ਜਾ ਰਹੇ ਨੇ ਇਹ ਭਗਵੰਤ ਮਾਨ ਸਰਕਾਰ ਨੂੰ ਘੇਰਨ ਲਈ ਤੇ ਭਗਵੰਤ ਮਾਨ ਸਰਕਾਰ ਜਿਹੜੀ ਆ ਇਹਨਾਂ ਨੂੰ ਘੇਰਨ ਲਈ ਵਿਉਂਤਬੰਦੀਆਂ ਬਣਾ ਰਹੀ ਆ। ਸੋ ਇਸੇ ਹੀ ਚੱਕਰ ਚ ਫਿਰ ਰਹੇ ਆ। ਇਹ ਅਸੀਂ ਇਹਦੀ ਇੱਕ ਭਿਣਕ ਲਾਈ ਆ ਇਸ ਇਹ ਉਹਦੇ ਏਜੰਡੇ ਚ ਪਾਣੀਆਂ ਦਾ ਮੁੱਦਾ ਬਣੀਗਾ ਉਹਦੇ ਚ ਹੀ ਸਾਨੂੰ ਇਹ ਲੱਗਦਾ ਕਿ GST ਦਾ ਮੁੱਦਾ ਵੀ ਇੱਕ ਭਾਰੂ ਮੁੱਦਾ ਆ ਉਹਦੀ ਲੋੜ ਹੈ। ਜੇ GST ਦਾ ਬਿੱਲ ਪਾਸ ਕਰਵਾਉਣਾ ਆ ਤੇ ਬਨਵਾਰੀ ਬਲਾਕ ਪ੍ਰੋਤ ਹੋਣਾ ਨੂੰ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੂੰ ਇਹਨੂੰ ਮਾਨਤਾ ਦੇਣੀ ਪੈਣੀ ਆ। ਜੇ ਉਹਨੂੰ ਮਾਨਤਾ ਮਿਲਦੀ ਆ ਤੇ ਫਿਰ ਇਹ ਵੀ ਗੱਲ ਜਾਣੀ ਵੀ ਪਿੱਛੇ ਤੁਸੀਂ ਕਿਉਂ ਨਹੀਂ ਸੀ ਮਾਨਤਾ ਦਿੱਤੀ ਉਸੇ ਐਕਟ ਦੇ ਮੁਤਾਬਕ ਹੀ ਅਸੀਂ ਪਿਛਲਾ ਕਰਵਾਇਆ ਸੀ। ਸੋ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਕੋਈ ਸੂਬਾ ਸੱਦ ਨਹੀਂ ਸਕਦਾ ਤੇ ਫਿਰ ਹੁਣ ਜਦੋਂ ਸੈਂਟਰ ਨੇ ਸੱਦ ਲਿਆ ਵਿਸ਼ੇਸ਼ ਸਦਨ ਜਿਹਦੇ ਚ ਔਰਤਾਂ ਦਾ ਇੱਕ ਬਿੱਲ ਜਿਹੜਾ ਪਾਸ ਕੀਤਾ ਜਿਹੜਾ ਪਤਾ ਨੀ 32 ਚ 34 ਚ ਜਾ ਕੇ ਲਾਗੂ ਹੋਣਾ। ਸੋ ਕਹਿਣ ਦਾ ਮੇਰਾ ਮਤਲਬ ਹੈ ਵੀ ਇਹ ਜਿਹੜਾ ਵਿਸ਼ੇਸ਼ ਸਦਨ ਬੁਲਾਇਆ ਜਾਣਾ ਜਾਂ ਬੁਲਾਇਆ ਗਿਆ ਇਹ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਬਾਰੇ ਵੀ ਆਉਣ ਵਾਲੇ ਦਿਨਾਂ ਚ ਹੀ ਗੱਲਬਾਤ ਜਿਹੜੀ ਆ ਉਹ ਸਿਰੇ ਲੱਗਣੀ ਆ ਵੀ ਕਿੱਦਾਂ ਹੁੰਦਾ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਵੀ ਕਈ ਸਵਾਲ ਖੜੇ ਕਰਦਾ।
ਰਾਈਟ ਤੇ ਵਿਜੀ ਸਾਹਿਬ ਇੱਕ ਦੋ ਆਬਜ਼ਰਵੇਸ਼ਨ ਸੀਗੀਆਂ ਜੀ ਤੁਹਾਡੇ ਲਈ ਆਈਆਂ ਨੇ ਖਹਿਰਾ ਸਾਹਿਬ ਨੇ ਭੇਜਿਆ ਸੀਗਾ ਸਤਿ ਸ੍ਰੀ ਅਕਾਲ ਵੀ ਤੁਹਾਨੂੰ ਭੇਜੀ ਸੀ ਤੇ ਇੱਕ ਉਹਨਾਂ ਨੇ ਪੁਆਇੰਟ ਰੇਜ ਕੀਤਾ ਸੀ ਉਹਦਾ ਖੈਰ ਉਹਨਾਂ ਨੂੰ ਲੱਗਿਆ ਕਿ ਉਹ ਚੱਲਦੇ ਚੱਲਦੇ ਤੁਸੀਂ ਕਿਤੇ ਗੱਲਾਂ ਚ ਕਹਿ ਗਏ ਕਿ ਹਿੰਦੂ ਸਿੱਖ ਦੰਗੇ ਹੋਏ ਤੇ ਉਹ ਕਹਿੰਦੇ ਦੰਗੇ ਤਾਂ ਖੈਰ ਪੰਜਾਬ
ਬਿਲਕੁਲ 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 ਇਹ ਗੱਲ ਬਿਲਕੁਲ ਅਜਬ ਖਰਾ ਸਾਹਿਬ ਦੀ
ਅਬਦੁਲ ਹਮੀਦ ਬਸ਼ਰ ਦਾ ਇੱਕ ਸ਼ੇਰ ਤੁਹਾਡੇ ਵਾਸਤੇ ਭੇਜਿਆ ਫਿਰ ਉਹਨਾਂ ਨੇ
ਹਾਂਜੀ
ਤਾਲਕ ਕੌਣ ਤਾਲੁਕ ਕੌਣ ਰੱਖਤਾ ਹੈ ਕਿਸੀ ਨਾਕਾਮ ਸੇ ਲੇਕਿਨ ਜਿਹੜਾ ਬੰਦਾ ਨਾਕਾਮ ਹੈ ਜੇ
ਹਾਂਜੀ
ਤਾਲੁਕ ਕੌਣ ਰੱਖਤਾ ਹੈ ਕਿਸੀ ਨਾਕਾਮ ਸੇ ਲੇਕਿਨ ਮਿਲੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈ
ਵੈਰੀ ਗੁੱਡ
ਤਾਲੁਕ ਕੌਣ ਰੱਖਤਾ ਹੈ ਕਿਸੀ ਨਾਕਾਮ ਸੇ
ਹਾਂਜੀ
ਤਾਲੁਕ ਕੌਣ ਰੱਖਤਾ ਹੈ ਕਿਸੀ ਨਾਕਾਮ ਸੇ ਲੇਕਿਨ ਮਿਲੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈ ਮੇਰੀ ਖੂਬੀ ਪੇ ਰਹਤੇ ਹੈ ਜਹਾਂ ਅਹਲੇ ਜ਼ੁਬਾਂ ਖਾਮੋਸ਼ ਮੇਰੀ ਖੂਬੀ ਪੇ ਰਹਤੇ ਹੈ ਜਹਾਂ ਅਹਲੇ ਜ਼ੁਬਾਂ ਖਾਮੋਸ਼ ਮੇਰੇ ਐਬੋ ਪਰ ਚਰਚਾ ਹੋ ਤੋ ਗੂੰਗੇ ਵੀ ਬੋਲ ਪੜਤੇ ਹੈ ਉਹਨਾਂ ਨੇ ਆਪ ਹੀ ਗੱਲ ਕਹਿਤੀ ਕਿ ਜੇ ਤੁਹਾਡੇ ਤੋਂ ਗਲਤੀ ਹੋ ਜਾਏ ਨਾ ਫਿਰ ਇਹ ਸੀ ਇੱਕ ਉਹਨਾਂ ਨੇ ਇੱਕ ਹੋਰ ਗੱਲ ਆਖੀ ਸੀ ਰਾਜਸਥਾਨ ਦੇ ਬਾਰੇ ਵਿੱਚ ਵੀ ਕਹਿੰਦੇ ਵੀ ਰਾਜਸਥਾਨ ਨੂੰ ਜਿਹੜੀ ਨਹਿਰ ਨਿਕਲੇ ਕੋਈ ਅਮੈਰੀਕਨ ਸੰਸਥਾ ਨੇ ਸਰਵੇ ਕੀਤਾ ਸੀ ਤੇ ਉਹਨਾਂ ਨੇ ਇਹ ਗੱਲ ਮੂਹਰੇ ਲਿਆਂਦੀ ਆਪਣੇ ਸਰਵੇ ਦੇ ਵਿੱਚ ਕਿ ਪੰਜਾਬ ਨੀਵੇਂ ਪਾਸੇ ਆ ਰਾਜਸਥਾਨ ਉਚਾਈ ਵੱਲ ਹੈ ਤੇ ਇਸ ਕਰਕੇ ਇਹ ਜਿਹੜੀ ਨਹਿਰ ਕੱਢੀ ਜਾਂਦੀ ਹੈ ਇਹਦਾ ਵੀ ਕੁਦਰਤੀ ਫਲੋ ਉਧਰ ਨੂੰ ਨਹੀਂ ਬਣਦਾ ਤੇ ਮੈਂ ਕਿਹਾ ਵੀ ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ
ਮੈਨੂੰ ਵੀ ਨਹੀਂ ਇਹਦੇ ਬਾਰੇ ਪਤਾ ਮੈਨੂੰ ਨਹੀਂ ਪਤਾ ਤਾਂ ਪੰਜਾਬ ਦੀਆਂ ਨਹਿਰਾਂ ਤਾਂ ਅੰਗਰੇਜ਼ੀ ਪੁੱਟ ਪੱਟ ਗਏ ਜਿਹੜੀਆਂ ਪਹਿਲੀਆਂ ਸੀਗੀਆਂ ਹਨਾ ਨਵਾਂ ਨਹਿਰਾਂ ਪੁੱਟਣ ਦਾ ਕੰਮ ਨਹੀਂ ਹੋਇਆ ਜਾਂ ਪਹਿਲੇ ਪਹਿਲੇ ਸਾਲਾਂ ਚ ਹੋਇਆ ਠੀਕ ਹੈ ਜੇ ਅਸੀਂ ਨਹਿਰਾਂ ਪੁੱਟਣੀਆਂ ਨੀ ਅਸੀਂ ਸਿੰਚਾਈ ਦਾ ਕੰਮ ਦਰਿਆਵਾਂ ਤੋਂ ਲੈਣਾ ਹੀ ਨੀ ਤੇ ਫਿਰ ਦਰਿਆਵਾਂ ਦਾ ਪਾਣੀ ਹੜ ਲਿਆਉਣ ਨੂੰ ਹੀ ਅਸੀਂ ਵਰਤਣਾ ਸੋ ਇਹਦੇ ਵਾਸਤੇ ਵੀ ਇੱਥੇ ਜ਼ਰੂਰੀ ਆ ਕਿ ਭਾਈ ਜੇ ਅਸੀਂ ਨਹਿਰਾਂ ਦਾ ਜਾਲ ਵਿਛਾਇਆ ਹੁੰਦਾ ਤਾਂ ਜਿਹੜੀ ਤਬਾਹੀ ਅੱਜ 3 ਮਹੀਨੇ ਪਹਿਲਾਂ ਹੋਈ ਹੁੰਦੀ ਆ ਇਹ ਪੰਜਾਬ ਚ ਹੀ ਨਾ ਹੁੰਦੀ ਅਸੀਂ ਪੰਜਾਬ ਦੀਆਂ ਨਹਿਰਾਂ ਪੰਜਾਬ ਚੋਂ ਦੀ ਕਮਾਈਆਂ ਹੁੰਦੀਆਂ ਤਾਂ ਇਹਦਾ ਫਾਇਦਾ ਹੋ ਸਕਦਾ ਸੀ
ਹਾਂਜੀ ਬਿਲਕੁਲ ਤੇ ਵਿਰਲੀ ਸਾਹਿਬ ਮੇਰੇ ਖਿਆਲ ਚ ਆਪਣੇ ਕੋਲ ਅੱਜ ਜਿੰਨੇ ਕੁ ਪੁਆਇੰਟ ਤੇ ਜਿੰਨੀ ਆਪਣੇ ਕੋਲ ਆਬਜ਼ਰਵੇਸ਼ਨ ਆਈ ਸੀਗੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਬਾਕੀ ਪੰਜਾਬ ਨਾਲ ਧੱਕੇ ਦੀ ਗੱਲ ਵੀ ਖਹਿਰਾ ਸਾਹਿਬ ਨੇ ਲਿਖੀ ਹੈ ਪਰ ਮੈਂ ਇੱਕ ਚੀਜ਼ ਇਹ ਵੀ ਮਹਿਸੂਸ ਕਰਦਾ ਕਿ ਜੇ ਸੈਂਟਰ ਵਾਲਾ ਧੱਕੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਲੋਕ ਵੀ ਘੱਟ ਆਪਣੇ ਆਪ ਚ ਨਹੀਂ ਗੁਜ਼ਾਰਦੇ ਸਾਡੀ ਅਨਪੜ੍ਹਤਾ ਤੇ ਅਗਿਆਨਤਾ ਵੀ ਸਾਡੇ ਤੋਂ ਆਪਣੀਆਂ ਪੈਰਾਂ ਦੇ ਉੱਤੇ ਕੁਹਾੜਾ ਮਰਵਾ ਦਿੰਦੇ ਆ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਵਿੱਚ ਜੁਡੀਸ਼ੀਅਸ ਯੂਜ਼ ਕਰ ਸਕਦੇ ਸੀ ਅਸੀਂ ਪੰਜਾਬੀ ਲੋਕ ਉਹ ਵੀ ਨਹੀਂ ਕਰ ਰਹੇ ਹੁਣ ਮੈਂ ਅੱਜ ਕੱਲ੍ਹ ਇੰਡੀਆ ਚ ਆਇਆ ਮੈਂ ਘੁੰਮਦਾ ਫਿਰਦਾ ਗਲੀਆਂ ਬਾਜ਼ਾਰਾਂ ਚ ਮੈਂ ਟ੍ਰੈਫਿਕ ਸਿਸਟਮ ਵੀ ਦੇਖਿਆ ਜੋ ਗੱਲਾਂ ਅਸੀਂ ਆਪਣੇ ਪੱਧਰ ਤੇ ਕਰਕੇ ਆਪਣੇ ਆਪ ਨੂੰ ਸਭਿਅਕ ਬਣਾ ਸਕਦੇ ਲੋਕ ਉਹਨਾਂ ਗੱਲਾਂ ਦੇ ਮਜ਼ਾਕ ਬਹੁਤ ਉਡਾਉਂਦੇ ਆ ਮੈਂ ਕਦੇ ਕਿਸੇ ਨੂੰ ਸਿੱਖਿਆ ਦੇ ਪ੍ਰਤੀ ਤੜਫਦਾ ਨਹੀਂ ਦੇਖਿਆ ਕਿ ਸਕੂਲਾਂ ਦਾ ਕੀ ਹਾਲ ਹੈ ਕੋਈ ਤੜਫ ਨਹੀਂ ਹੈ ਸਰ ਮਤਲਬ ਆਪਾਂ ਨੂੰ ਜੇ ਦਿੱਲੀ ਮੈਂ ਕਹਿੰਦਾ ਖੇੜਾ ਛੱਡ ਦੇਵੇ ਫਿਰ ਆਪਾਂ ਕੀ ਕਰਾਂਗੇ ਮੇਰਾ ਦਿਲ ਕਰਦਾ ਹੁੰਦਾ ਵੀ ਪੰਜਾਬ ਦੇ ਆਲੇ ਦੁਆਲੇ ਹਨਾ 200 ਫੁੱਟ ਉੱਚੀ ਕੰਧ ਕਰਦੀ ਹੈ ਤੇ ਫਿਰ ਮੈਂ ਕੰਧ ਦੇ ਉੱਤੇ ਬਹਿ ਕੇ ਦੇਖਾਂ ਕਿ ਪੰਜਾਬੀ ਹੁਣ ਤੁਹਾਨੂੰ ਬਾਹਰੋਂ ਕੋਈ ਨੀ ਤੰਗ ਕਰਨ ਆਉਂਦਾ ਤੇ ਹੁਣ ਕੀ ਕਰੋਗੇ ਤੇ ਕੁਛ ਵੀ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਮੇਰੇ ਘਰ ਦੇ ਵਿੱਚ ਕੂੜਾ ਸਿੱਟਿਆ ਹੋਇਆ ਜੋ ਮੈਂ ਆਪਣੇ ਘਰ ਦੀ ਸਫਾਈ ਹੈ ਜਾਂ ਮੇਰੇ ਦਿਮਾਗ ਦੀ ਬੁਲੰਦੀ ਹੈ ਹਾਲ ਦੀ ਘੜੀ ਤਾਂ ਸਾਡੇ ਕੋਲ 100 ਬਹਾਨਾ ਵੀ ਹੈ ਕਿ ਉਹਨੇ ਹਰਿਆਣੇ ਨੇ ਕਰਤਾ ਬਾਂਸੀ ਲਾਲ ਆ ਗਿਆ ਜੀ ਉਧਰ ਉਹ ਲਾਲ ਆ ਗਿਆ ਜੀ ਇੱਧਰ ਇਹ ਲਾਲ ਆ ਗਿਆ ਮੈਂ ਤਾਂ ਆਪਣੇ ਘਰ ਦੇ ਵਿੱਚ ਵੀ ਤੁਰੇ ਫਿਰਦੇ ਜਦੋਂ ਦੇਖਦਾ ਕਰਦਾ ਸਿਸਟਮ ਨੂੰ ਦੇਖਦਾ ਕਿਸੇ ਨੇ ਅੱਜ ਤੱਕ ਤਲਬ ਨਹੀਂ ਦਿਖਾਈ ਕਿ ਹਾਂ ਯਾਰ ਇਹ ਤਾਂ ਗੱਲ ਹੈ ਕਈਆਂ ਨਾਲ ਮੈਂ ਕਿਹਾ ਵੀ ਸਕੂਲਾਂ ਦੇ ਸਿਲੇਬਸ ਤੇ ਗੱਲ ਕਰੋ ਉਹ ਕਹਿੰਦੇ ਇਹਨਾਂ ਨਾਲ ਕੁਛ ਨੀ ਹੋਣਾ ਇਹ ਤਾਂ ਐ ਚੱਲਦਾ ਤੁਸੀਂ ਆਪਣੇ ਲੋਕਾਂ ਨੂੰ ਅਕਲ ਦੀ ਗੱਲ ਨਾ ਕਰੋ ਇਹ ਤਾਂ ਐਂ ਚੱਲਦਾ ਮੈਂ ਤਾਂ ਕਈ ਵਾਰੀ ਵੀ ਪੁੱਛ ਦਿੰਦਾ ਵੀ ਯਾਰ ਹਾਰਨ ਬਾਰੇ ਇੱਕ ਬੜੀ ਦਿਲਚਸਪ ਗੱਲ ਆਈ ਮੈਨੂੰ ਇੱਥੇ ਕਿਸੇ ਨਾਲ ਗੱਡੀਆਂ ਚ ਫਿਰਦਾ ਰਹਿੰਦਾ ਜੀ ਤੇ ਮੈਂ ਕਿਹਾ ਯਾਰ ਮੈਨੂੰ ਇਹ ਦੱਸੋ ਵੀ ਜੇ ਤਾਂ ਮੇਰੇ ਕੋਲ ਪਿੱਛੇ ਹਾਰਨ ਮਾਰਦਾ ਤਾਂ ਮੈਨੂੰ ਕੱਲ ਕੇ ਛੱਡ ਛੱਡ ਐਵੇਂ ਆ ਬੇਵਕੂਫ ਹੈ ਜਾਣਦੇ ਤੇ ਜੇ ਮੇਰੇ ਕੋਈ ਮੂਹਰੇ ਅੜਿਆ ਖੜਾ ਤੇ ਫਿਰ ਮੈਨੂੰ ਕਹਿੰਦੇ ਇਹਨੂੰ ਹਾਰਨ ਮਾਰ ਮੈਂ ਕਿਹਾ ਨਾ ਤਾਂ ਆਪਾਂ ਸੁਣਦੇ ਹਾਂ ਤੇ ਨਾ ਹੀ ਅਸੀਂ ਮਾਰਨੋਂ ਹਟਦੇ ਹਾਂ ਇਹ ਐਕਟੀਵਿਟੀ ਦਾ ਮਤਲਬ ਕੀ ਆ ਕਿਉਂਕਿ ਹਾਰਦੇ ਤੋਂ ਕੋਈ ਨੀ ਸੁਣਦਾ ਮਾਰਦੇ ਸਾਰੇ ਜੇ ਤਾਂ ਕੋਈ ਮੈਨੂੰ ਮਾਰਦੇ ਮੈਨੂੰ ਗੱਡੀ ਚ ਬੈਠਣ ਕਰਕੇ ਛੱਡ ਪਰੇ ਨੇ ਮਾਰੀ ਜਾਣਾ ਤੂੰ ਆਪਣੀ ਚਲਾ ਪਰਵਾਹ ਨੀ ਕਰੀ ਤੂੰ ਜੇ ਮੇਰੇ ਕੋਈ ਸਾਹਮਣੇ ਖੜਾ ਉਹਨੂੰ ਕਹਿੰਦੇ ਇਹਨੂੰ ਹਾਰਨ ਮਾਰ ਮੈਨੂੰ ਸੁਣਨਾ ਕਿਸੇ ਨੀ ਮਾਰਨਾ ਸਭ ਨੇ ਆ ਕੁਛ ਗੱਲ ਸੈਂਸ ਸਾਡੇ ਵੀ ਡਿਵੈਲਪ ਹੋਣੀ ਚਾਹੀਦੀ ਹੈ ਮੈਂ ਤੇ ਇਹ ਸੋਚਦਾ ਵੀ ਜੇ ਪੰਜਾਬ ਨੂੰ ਅੱਜ ਕੋਈ ਪਾਣੀ ਛੱਡ ਵੀ ਦੇਵੇ ਸਾਰਾ ਤੇ ਪੰਜਾਬ ਦੇ ਵਿੱਚ ਉਹ ਅਕਲ ਦਾ ਪੱਧਰ ਬਚਿਆ ਕਿ ਅਸੀਂ ਉਹ ਪਾਣੀ ਨੂੰ ਸਹੀ ਤਰ੍ਹਾਂ ਵਰਤ ਲਾਂਗੇ। ਸਾਡੇ ਕੋਲ
ਬਿਲਕੁਲ
ਇੰਨੇ ਕੁਦਰਤੀ ਅਸਾਸੇ ਸਾਡੇ ਕੋਲ ਹੋਰ ਪਏ ਆ, ਸਾਡੇ ਘਰਾਂ ਦੇ ਬਾਹਰ ਦਰਖਤ ਲੱਗੇ ਨੇ, ਸਾਡੇ ਕੋਲ ਫੁੱਟਪਾਥ ਵੀ ਨੇ, ਕਿੰਨਾ ਕੁ ਸ਼ਿੰਗਾਰ ਦੇ ਆ। ਇਹਦੇ ਵਾਸਤੇ ਹੋਲਿਸਟਿਕ ਅਪਰੋਚ ਵੀ ਹੋਣੀ ਚਾਹੀਦੀ ਹੈ। ਆਪਾਂ ਸਵੇ ਪੜਚੋਲ ਮੇਰੇ ਖਿਆਲ ਦੇ ਵਿੱਚ ਹਮੇਸ਼ਾ ਉਹਦਾ ਖਿਆਲ ਰੱਖਣਾ ਚਾਹੀਦਾ ਜੀ। ਤੇ ਆਪਣੇ ਕੋਲ ਸਮਾਂ ਹੋ ਗਿਆ ਜੀ ਪੂਰਾ, ਬਿਲਕੁਲ ਸਾਹਿਬ ਤੁਸੀਂ ਜਾਂਦੇ ਹੋਏ ਇਹਨੂੰ ਕੰਕਲੂਡਿੰਗ ਰਿਮਾਰਕਸ ਕਹੂੰਗਾ, ਕਈ ਵਾਰੀ ਅਸੀਂ ਗਲਤੀ ਨਾਲ ਕਹਿ ਦਿੰਦੇ ਲਾਸਟ ਵਰਡਸ, ਉਹ ਗਲਤ ਗੱਲ ਹੈ।
ਦੇਖੋ ਜੀ ਮੈਂ ਇਹ ਗੱਲ ਸਮਝਦਾ ਕਿ ਪਾਣੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਚ ਵੀ ਆਉਂਦਾ ਹੈ ਨਾ, ਪਾਣੀ ਜੇ ਸਾਡੀ ਰੂਹ ਹੈ ਤੇ ਪਾਣੀ ਦੀ ਸੰਭਾਲ ਹੋਣੀ ਚਾਹੀਦੀ ਹੈ, ਪਾਣੀ ਦੀ ਰਾਖੀ ਹੋਣੀ ਚਾਹੀਦੀ ਹੈ। ਜਿੱਥੇ ਅਸੀਂ ਦਰਿਆਵਾਂ ਦਾ ਪਾਣੀ ਬਚਾਉਣਾ ਹੈ ਉੱਥੇ ਧਰਤੀ ਦੇ ਹੇਠਲੇ ਪਾਣੀ ਨੂੰ ਪੋਲੂਟਡ ਹੋਣ ਤੋਂ ਬਚਾਈਏ, ਮੀਂਹਾਂ ਦੇ ਪਾਣੀ ਨੂੰ ਸਾਂਭੀਏ ਤੇ ਉਹ ਫਸਲਾਂ ਬੀਜੀਏ ਜਿਹੜੀਆਂ ਘੱਟ ਪਾਣੀ ਪੀਂਦੀਆਂ ਨੇ। ਪੰਜਾਬ ਦੀ ਲੰਮੀ ਉਮਰ ਲਈ ਦੁਆ ਕਰਦੇ ਹੋਏ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੀਏ। ਸਿਆਸਤ
ਬਿਲਕੁਲ ਭਾਈ ਜੀ, ਵਿਰਲੀ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੇ ਸਮੇਂ ਲਈ, ਐਨਾਲਿਸਿਸ ਲਈ, ਤੁਸੀਂ ਆਪਣੀ ਲਿਆਕਤ ਨਾਲ ਸਾਡਾ ਪ੍ਰੋਗਰਾਮ ਸ਼ਿੰਗਾਰਿਆ ਜੀ, ਬਹੁਤ ਬਹੁਤ ਮਿਹਰਬਾਨੀ।
ਧੰਨਵਾਦ ਜੀ, ਧੰਨਵਾਦ,
ਸ਼ੁਕਰੀਆ ਜੀ। ਇਹ ਸਨ ਸਾਡੇ ਨਾਲ ਵਿਰਲੀ ਸਾਹਿਬ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਬਿਲਕੁਲ ਸਮਾਪਤੀ ਦੇ ਦੌਰ ਵਿੱਚ ਆ ਚੁੱਕਿਆ ਜੀ। ਜੇਕਰ ਤੁਸੀਂ ਸਾਡੇ ਪ੍ਰੋਗਰਾਮ ਨੂੰ ਸਹਿਯੋਗ ਦੇਣਾ ਹੋਵੇ ਤਾਂ ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਜ਼ਰੂਰ ਇਹਦੇ ਤੇ ਕਾਲ ਕਰਕੇ ਪ੍ਰੋਗਰਾਮ ਮੁਤਲਕ ਵੀ ਆਪਣੀ ਰਾਏ ਦੇ ਸਕਦੇ ਹੋ ਤੇ ਬਿਜ਼ਨਸ ਦੇ ਵਾਸਤੇ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਸਪਰੈਡ ਦਾ ਵਰਡ ਐਂਡ ਟਰੈਵਲ ਥਰੂ ਦਾ ਸੇਮ ਏਅਰਵੇਵਸ ਔਨ ਵਿੱਚ ਆਈ ਐਮ ਵਰਕਿੰਗ। ਸੋ ਜੇਕਰ ਤੁਸੀਂ ਵੀ ਇਹਨਾਂ ਏਅਰਵੇਵਸ ਦੇ ਜ਼ਰੀਏ ਆਪਣੇ ਕਾਰੋਬਾਰ, ਆਪਣੇ ਖਿਆਲਾਤ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਤੁਹਾਨੂੰ ਸਾਡੇ ਵੱਲੋਂ ਖੁਸ਼ ਆਮਦੀਦ ਹੈ, ਵੈਲਕਮ ਹੈ ਜੀ। ਤੁਸੀਂ ਕਦੇ ਵੀ ਸਾਡੇ ਨਾਲ ਜੁੜ ਸਕਦੇ ਹੋ 416-617-4168-6620-1778 ਸਟੂਡੀਓ ਦਾ ਨੰਬਰ ਹੈ ਤੇ ਮੇਰਾ ਆਪਣਾ ਸੈੱਲ ਫੋਨ ਨੰਬਰ 780-243-7033-780-240-7033 ਤੇ ਤੁਸੀਂ ਮੈਨੂੰ ਵੀ ਸੰਪਰਕ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਸੁਣਨ ਲਈ, ਇਹਦੇ ਵਿੱਚ ਸਹਿਯੋਗ ਦੇਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਕੱਲ ਦੁਬਾਰਾ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਸਵੇਰੇ 8 ਵਜੇ। ਸ਼ੁਕਰੀਆ।
ਤੁਸੀਂ ਸੁਣ ਰਹੇ ਹੋ 770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਗ੍ਰੀਨ ਬੈਲਟ ਲੈਂਡ ਦੀ ਅਦਲਾ ਬਦਲੀ ਮਾਮਲੇ ਦੇ ਵਿੱਚ RCMP ਨੇ ਲਾਂਚ ਕੀਤੀ ਜਾਂਚ। ਯੂਨੀਫਾਰ ਤੇ GM ਦਰਮਿਆਨ ਡੀਲ ਸਿਰੇ ਚੜੀ। ਨਾਈਟ ਕਲੱਬ ਤੋਂ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ 9 ਵਿਅਕਤੀ ਹੋਏ ਗ੍ਰਿਫ਼ਤਾਰ। ਇਜ਼ਰਾਈਲ ਤੋਂ ਕੈਨੇਡੀਅਨਸ ਨੂੰ ਏਅਰ ਲਿਫਟ ਕਰੇਗਾ ਕੈਨੇਡਾ, ਕਿਹਾ ਜੌਲੀ ਨੇ। ਹੁਣ ਖਬਰਾਂ ਵਿਸਥਾਰ ਨਾਲ। ਫੋਰਡ ਸਰਕਾਰ ਦੇ ਵਿਵਾਦਗ੍ਰਸਤ ਗ੍ਰੀਨ ਬੈਲਟ ਲੈਂਡ ਅਦਲਾ ਬਦਲੀ ਮਾਮਲੇ ਦੀ RCMP ਦੇ ਵੱਲੋਂ ਰਸਮੀ ਤੌਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਬਿਆਨ ਵਿੱਚ RCMP ਨੇ ਆਖਿਆ ਕਿ ਉਨ੍ਹਾਂ ਦੀ ਇੰਟਰਨੈਸ਼ਨਲ ਇਨਵੈਸਟੀਗੇਸ਼ਨਸ ਯੂਨਿਟ ਨੇ ਪ੍ਰੋਵਿੰਸ ਆਫ ਓਨਟਾਰੀਓ ਦੇ ਵਿੱਚ ਗ੍ਰੀਨ ਬੈਲਟ ਡਿਵੈਲਪਮੈਂਟ ਦੇ ਲਈ ਜ਼ਮੀਨ ਦੇਣ ਦੇ ਮਾਮਲੇ ਵਿੱਚ ਲੱਗ ਰਹੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। RCMP ਨੇ ਆਖਿਆ ਕਿ ਉਹ ਮੰਨਦੇ ਨੇ ਕਿ ਇਸ ਜਾਂਚ ਦੇ ਕੈਨੇਡੀਅਨਸ ਲਈ ਅਹਿਮ ਮਾਇਨੇ ਹਨ ਤੇ RCMP ਦਾ ਫਰਜ਼ ਬਣਦਾ ਹੈ ਕਿ ਸਾਰੇ ਮਾਮਲੇ ਦੀ ਘੋਖ ਕਰਕੇ ਨਤੀਜੇ ਪੇਸ਼ ਕੀਤੇ ਜਾਣ। ਇਹ ਵੀ ਆਖਿਆ ਗਿਆ ਕਿ ਹਾਲ ਦੀ ਘੜੀ ਉਨ੍ਹਾਂ ਦੇ ਵੱਲੋਂ ਕੋਈ ਹੋਰ ਅਪਡੇਟ ਮੁਹੱਈਆ ਨਹੀਂ ਕਰਵਾਈ ਜਾਵੇਗੀ। ਇਸ ਦੌਰਾਨ ਪ੍ਰੀਮੀਅਰ ਡਗ ਫੋਰਡ ਦੇ ਆਫਿਸ ਵੱਲੋਂ ਜਾਰੀ ਕੀਤੇ ਬਿਆਨ ਚ ਆਖਿਆ ਗਿਆ ਕਿ ਸਰਕਾਰ ਇਸ ਜਾਂਚ ਨਾਲ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ। ਇਹ ਵੀ ਆਖਿਆ ਗਿਆ ਫੋਰਡ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਗ੍ਰੀਨ ਬੈਲਟ ਲੈਂਡਸ ਮਾਮਲੇ ਵਿੱਚ ਫੈਸਲੇ ਲੈਣ ਵਾਲਿਆਂ ਦੇ ਵੱਲੋਂ ਜੇ ਕੋਈ ਗੜਬੜੀ ਕੀਤੀ ਗਈ ਹੋਵੇਗੀ ਤਾਂ ਉਨ੍ਹਾਂ ਉੱਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਹ ਵੀ ਆਖਿਆ ਗਿਆ ਕਿ ਪੁਲਿਸ ਤੇ ਉਸਦੀ ਪ੍ਰਕਿਰਿਆ ਦੇ ਲਈ ਸਨਮਾਨ ਵਜੋਂ ਸਰਕਾਰ ਅੱਗੇ ਇਸ ਮਾਮਲੇ ਦੀ ਜਾਂਚ ਸਬੰਧੀ ਕੋਈ ਟਿੱਪਣੀ ਨਹੀਂ ਕਰੇਗੀ। ਯੂਨੀਫਾਰ ਦਾ ਕਹਿਣਾ ਕਿ ਜਨਰਲ ਮੋਟਰਸ ਦੇ ਨਾਲ ਉਨ੍ਹਾਂ ਦੀ ਡੀਲ ਸਿਰੇ ਚੜ ਗਈ ਹੈ। ਓਨਟਾਰੀਓ ਦੇ ਵਿੱਚ ਇਸ ਆਟੋਮੇਕਰ ਦੀਆਂ 3 ਫੈਸਿਲਿਟੀਜ਼ ਦੇ ਵਿੱਚ ਹੜਤਾਲ ਕਰਨ ਤੋਂ ਬਾਅਦ ਇਹ ਡੀਲ ਸਿਰੇ ਚੜੀ ਦੱਸੀ ਜਾਂਦੀ ਹੈ। US ਦੀ ਇਸ ਆਟੋ ਨਿਰਮਾਤਾ ਕੰਪਨੀ ਦੇ ਨਾਲ ਕੋਈ ਡੀਲ ਸਿਰੇ ਚੜ੍ਹਦੀ ਨਾ ਵੇਖ ਕੇ GM ਦੇ ਵਰਕਰਸ, ਜਿਨ੍ਹਾਂ ਦੀ ਆਪਣੀ ਯੂਨੀਅਨ ਹੈ, ਉਨ੍ਹਾਂ ਨੇ ਮੰਗਲਵਾਰ ਨੂੰ ਓਸ਼ਵਾ ਅਸੈਂਬਲੀ ਪਲਾਂਟ ਸੈਂਟ ਕੈਥਰੀਨਸ ਪਾਵਰ ਟ੍ਰੇਨ ਪਲਾਂਟ ਅਤੇ ਵੁੱਡਸਟਾਕ ਪਾਰਟਸ ਡਿਸਟ੍ਰੀਬਿਊਸ਼ਨ ਸੈਂਟਰ ਉੱਤੇ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇੱਕ ਰਿਲੀਜ਼ ਵਿੱਚ ਯੂਨੀਫੋਰ ਦੀ ਨੈਸ਼ਨਲ ਪ੍ਰੈਸੀਡੈਂਟ ਲਾਨਾ ਪੇਨ ਨੇ ਆਖਿਆ ਕਿ ਸਾਰੇ ਮੈਂਬਰਾਂ ਦੀ ਇਕਜੁੱਟਤਾ ਦੇ ਕਾਰਨ ਹੀ ਇਹ ਸਮਝੌਤਾ ਸਿਰੇ ਚੜ ਸਕਿਆ। ਉਨ੍ਹਾਂ ਨੇ ਆਖਿਆ ਕਿ ਅਸੀਂ ਫੋਰਡ ਮੋਟਰ ਕੰਪਨੀ ਦੇ ਨਾਲ ਹੋਏ ਸਮਝੌਤੇ ਨੂੰ ਮਿਸਾਲ ਵਜੋਂ ਵਰਤ ਕੇ ਇਸ ਸਮਝੌਤੇ ਨੂੰ ਸਿਰੇ ਚੜਾਇਆ। ਇਹ ਨਵਾਂ ਸਮਝੌਤਾ ਯੂਨੀਫੋਰ ਲੋਕਲ 2,22,199 ਅਤੇ 636 ਦੇ 4,300 ਆਟੋ ਵਰਕਰਸ ਨੂੰ ਕਵਰ ਕਰੇਗਾ। ਇਸ ਦੌਰਾਨ GM ਕੈਨੇਡਾ ਦੀ ਪ੍ਰੈਜ਼ੀਡੈਂਟ ਮਰੀਨਾ ਵੈਸਟ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਆਖਿਆ ਇਸ ਸਮਝੌਤੇ ਦੇ ਨਾਲ ਟੀਮ ਮੈਂਬਰਸ ਦੇ ਕਈ ਤਰ੍ਹਾਂ ਦੇ ਯੋਗਦਾਨ ਨੂੰ ਮਾਨਤਾ ਮਿਲੇਗੀ। ਕੰਪਨੀ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਫੈਸਿਲਿਟੀਜ਼ ਦੇ ਉੱਤੇ ਕੰਮ ਸ਼ੁਰੂ ਹੋ ਜਾਵੇਗਾ। ਅਗਸਤ ਵਿਚ ਮਿਸੀਸਾਗਾ ਦੇ ਨਾਈਟ ਕਲੱਬ ਤੋਂ ਇਕ ਔਰਤ ਨੂੰ ਕਥਿਤ ਤੌਰ ਉਤੇ ਅਗਵਾ ਕਰਨ ਦੇ ਮਾਮਲੇ ਦੇ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਦੇ ਅਨੁਸਾਰ ਟੋਰਾਂਟੋ ਦੀ ਇਕ ਔਰਤ 24 ਅਗਸਤ ਨੂੰ ਬ੍ਰਿਟੇਨੀਆ ਰੋਡ ਈਸਟ ਅਤੇ ਡਿਕਸੀ ਰੋਡ ਏਰੀਏ ਦੇ ਵਿਚ ਸਥਿਤ ਇਕ ਨਾਈਟ ਕਲੱਬ ਗਈ ਅਤੇ ਰਾਤ 9 ਵਜੇ ਤੋਂ ਪਹਿਲਾਂ ਹੀ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰਕੇ ਚੋਰੀ ਦੀ ਗੱਡੀ ਵਿਚ ਧੱਕੇ ਨਾਲ ਬਿਠਾ ਲਿਆ ਗਿਆ। ਪੀਲ ਪੁਲਿਸ ਨੇ ਦੱਸਿਆ ਕਿ ਉਸ ਔਰਤ ਨੂੰ ਓਵਨ ਸਾਊਂਡ ਦੀਆਂ ਕਈ ਲੋਕੇਸ਼ਨ ਉੱਤੇ ਲਿਜਾਇਆ ਗਿਆ ਅਤੇ 48 ਘੰਟਿਆਂ ਮਗਰੋਂ ਟੋਰਾਂਟੋ ਦੇ ਏਰੀਏ ਦੇ ਵਿਚ ਉਸ ਨੂੰ ਛੱਡ ਦਿੱਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ ਇਸ ਔਰਤ ਨੂੰ ਸਰੀਰਕ ਤੌਰ ਉੱਤੇ ਕੋਈ ਸੱਟ ਫਿੱਟ ਨਹੀਂ ਲੱਗੀ। ਮੰਗਲਵਾਰ ਨੂੰ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਦੇ ਸੰਬੰਧ ਵਿਚ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਮਸ਼ਕੂਕ ਅਜੇ ਵੀ ਫਰਾਰ ਹੈ ਅਤੇ ਇਸ ਸੰਬੰਧ ਦੇ ਨਾਲ ਕੈਨੇਡਾ ਪੱਧਰ ਉੱਤੇ ਉਸ ਦਾ ਵਾਰੰਟ ਜਾਰੀ ਕੀਤਾ ਗਿਆ। ਕਿਡਨੈਪਿੰਗ ਦੇ ਦੋਸ਼ਾਂ ਦੇ ਵਿਚ ਨਿਊ ਮਾਰਕੀਟ ਦੇ 28 ਸਾਲਾ ਮੁਹੰਮਦ ਹਬਬਨੀਆ, ਮਿਸੀਸਾਗਾ ਦੇ 20 ਸਾਲਾ ਮੁਹੰਮਦ ਖੈਰੀ, ਕੋਕਟ ਦੇ 22 ਸਾਲਾ ਡੈਨੀਅਲ ਗੋਥਚਾਰੋਵ, ਮਿਸੀਸਾਗਾ ਦੇ 22 ਸਾਲਾ ਮੁਹੰਮਦ ਹਲੀਮੀ, 19 ਸਾਲਾ ਤੇ ਸਾਨ ਐਕਟਿੰਸ ਦੇ ਓਵਨ ਸਾਊਂਡ ਦੇ 46 ਸਾਲਾ ਡੈਰਨ ਮੈਕੇਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਿਸੀਸਾਗਾ ਦੇ 26 ਸਾਲਾ ਮੁਹੰਮਦ ਸਾਲੇਹ ਨੂੰ ਇਸ ਜੁਰਮ ਵਿਚ ਸਹਿਯੋਗ ਕਰਨ ਦੇ ਲਈ ਚਾਰਜ ਕੀਤਾ ਗਿਆ। ਇਸ ਤੋਂ ਇਲਾਵਾ ਮਿਸੀਸਾਗਾ ਦਾ 22 ਸਾਲਾ ਕਰੀਮ ਖੈਰੀ ਵੀ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਵਾਂਟਿਡ ਹੈ। ਇਸ ਅਗਵਾਕਾਂਡ ਦਾ ਮੰਤਵ ਕੀ ਸੀ, ਇਸ ਬਾਰੇ ਪੁਲਿਸ ਵੱਲੋਂ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਇਜ਼ਰਾਈਲ ਤੇ ਹਮਸ ਦਰਮਿਆਨ ਲੜਾਈ ਵਧਣ ਤੋਂ ਬਾਅਦ ਮੰਗਲਵਾਰ ਨੂੰ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੈਨੇਡਾ ਆਉਣ ਵਾਲੇ ਦਿਨਾਂ ਦੇ ਵਿਚ ਤਲ ਅਵੀਵ ਤੋਂ ਕੈਨੇਡੀਅਨਸ ਨੂੰ ਏਅਰਲਿਫਟ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੋਲੀ ਨੇ ਆਖਿਆ ਕਿ ਸਰਕਾਰ ਕੈਨੇਡੀਅਨ ਹਥਿਆਰਬੰਦ ਸੇਨਾਵਾਂ ਦੇ ਜਹਾਜ਼ਾਂ ਦੀ ਵਰਤੋਂ ਕਰਕੇ ਕੈਨੇਡੀਅਨਸ ਨੂੰ ਏਅਰਲਿਫਟ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੇ ਲਈ ਕੋਈ ਵੱਖਰਾ ਪ੍ਰਬੰਧ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਜਿਹੜੇ ਤਲ ਅਵੀਵ ਦੇ ਵਿਚ ਏਅਰਪੋਰਟ ਤੱਕ ਨਹੀਂ ਪਹੁੰਚ ਸਕਦੇ। ਐਕਸ, ਜਿਸ ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਉਸ ਉੱਤੇ ਪੋਸਟ ਕੀਤੇ ਬਿਆਨ ਵਿਚ ਜੋਲੀ ਨੇ ਆਖਿਆ ਹੈ ਇਹ ਫਲਾਈਟਸ ਕੈਨੇਡੀਅਨ ਨਾਗਰਿਕ ਤੇ ਪਰਮਾਨੈਂਟ ਰੈਜ਼ੀਡੈਂਟਸ, ਉਨ੍ਹਾਂ ਦੇ ਸਪਾਊਸਿਸ ਤੇ ਬੱਚਿਆਂ ਦੇ ਲਈ ਉਪਲਬਧ ਹੋਣਗੀਆਂ। ਜੋਲੀ ਨੇ ਆਪਣੇ ਬਿਆਨ ਵਿਚ ਕਿਹਾ ਉਹ ਜਾਣਦੀ ਹੈ ਕਿ ਇਹ ਹਾਲਾਤ ਕਿੰਨੇ ਮੁਸ਼ਕਿਲ ਨੇ। ਤੁਹਾਡੇ ਵਿਚੋਂ ਬਹੁਤੇ ਆਪਣੇ ਪਰਿਵਾਰਾਂ ਕੋਲ ਘਰ ਪਰਤਣਾ ਚਾਹੁੰਦੇ ਨੇ ਪਰ ਤੁਹਾਨੂੰ ਕੋਈ ਰਾਹ ਨਹੀਂ ਲੱਭ ਰਿਹਾ, ਪਰ ਕੈਨੇਡਾ ਸਰਕਾਰ ਤੁਹਾਡੀ ਮਦਦ ਕਰੇਗੀ। ਜੋਲੀ ਨੇ ਆਖਿਆ ਕਿ ਹੋਰ ਵੇਰਵੇ ਬੁੱਧਵਾਰ ਨੂੰ ਤੱਕ ਉਪਲਬਧ ਕਰਵਾ ਦਿੱਤੇ ਜਾਣਗੇ।
The views expressed on the preceding program may not necessarily be those of the owner or management of WTOR radio station.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ, ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9282 519-569-9282।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ, with private room, in-house mortgage and lawyers team, in-house projects, investment opportunity. Fir der kadi, aao te join karo Executive Homes Realty ya call karo 905-890-1300 ya visit karo ehrb.ca.
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼